ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨ ਸਾਕਉ ਤੂੰ ਠਾਕੁਰ ਊਚ ਭਗਵਾਨਾ ਤੁਮਰੀ ਮਹਿਮਾ ਵਰਨ ਨ ਸਾਕਉ ਤੂੰ ਠਾਕੁਰ ਊਚ ਭਗਵਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਦੀ ਸਾਜੀ ਨਿਵਾਜੀ ਹੋਈ ਸਨਮਾਨਯੋਗ ਸਾਧ ਸੰਗਤ ਜੀਓ, ਅੱਜ ਸਿੱਖ ਪੰਥ ਦਾ ਬਹੁਤ ਮਹਾਨ ਇਤਿਹਾਸਕ ਦਿਹਾੜਾ ਹੈ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਨੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਕੈਦੀ ਰਾਜਿਆਂ ਨੂੰ ਅੱਜ ਦੇ ਦਿਨ ਰਿਹਾਅ ਕਰਵਾਇਆ ਔਰ ਉਸ ਖੁਸ਼ੀ ਦੇ ਵਿੱਚ ਸਿੱਖ ਸੰਗਤਾਂ ਨੇ ਦੀਪਮਾਲਾ ਕੀਤੀ, ਆਤਿਸ਼ਬਾਜ਼ੀ ਚਲਾਈ। ਉਦੋਂ ਤੋਂ ਸਿੱਖ ਪੰਥ ਦੇ ਅੰਦਰ ਦੀਵਾਲੀ ਮਨਾਵਣ ਦੀ ਪਰੰਪਰਾ ਆਰੰਭ ਹੋ ਗਈ। ਪ੍ਰਾਚੀਨ ਸਮੇਂ ਤੋਂ ਵੀ ਦੀਵਾਲੀ ਭਾਰਤ ਦੇ ਅੰਦਰ ਮਨਾਈ ਜਾਂਦੀ ਰਹੀ ਸੀ। ਤੋ ਸਿੱਖ ਪੰਥ ਉਦੋਂ ਤੋਂ ਲੈ ਕੇ ਇਸ ਬੰਦੀ ਛੋੜ ਦਿਹਾੜੇ ਵਾਲੇ ਦਿਨ ਆਪਣੇ ਸਤਿਗੁਰਾਂ ਦੀ ਯਾਦ ਨੂੰ ਹਿਰਦੇ ਵਿੱਚ ਵਸਾ ਕੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਜਿਨ੍ਹਾਂ ਨੇ ਇਹ ਇੱਕ ਅਨੋਖਾ ਪਰ ਉਪਕਾਰ ਭਾਰਤ ਵਾਸੀ ਉਹਨਾਂ ਰਾਜਿਆਂ 'ਤੇ ਕੀਤਾ ਜਿਨ੍ਹਾਂ ਨੇ ਸਦਾ ਦੇ ਵਾਸਤੇ ਉਸ ਕਿਲ੍ਹੇ ਦੇ ਅੰਦਰ ਸੜ ਜਾਣਾ ਸੀ, ਮਰ ਜਾਣਾ ਸੀ। ਉਹਨਾਂ ਸਮਿਆਂ ਦੇ ਅੰਦਰ ਐਸੇ ਹੀ ਕਾਨੂੰਨ ਹੋਇਆ ਕਰਦੇ ਸਨ, ਜਿਸ ਰਾਜੇ ਨੂੰ ਤਾਕਤਵਰ ਰਾਜੇ ਨੇ ਪਕੜ ਕੇ ਕਿਲ੍ਹੇ ਅੰਦਰ ਬੰਦ ਕਰ ਦੇਣਾ, ਸਦਾ ਦੇ ਵਾਸਤੇ ਹੀ ਉਹ ਉੱਥੇ ਉਮਰ ਕੈਦੀ ਹੋ ਜਾਂਦਾ ਸੀ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਮਹਾਨ ਪਰ ਉਪਕਾਰ ਕਰਕੇ ਸਿੱਖ ਪੰਥ ਦੇ ਮੰਨਣ ਵਾਲਿਆਂ ਦਾ, ਸੋ ਇਸ ਮਹਾਨ ਘਟਨਾ ਦੇ ਨਾਲ ਸਿਰ ਉੱਚਾ ਹੁੰਦਾ ਹੈ। ਤੋ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਵਰਲਡ ਦੇ ਵਿੱਚ ਰਹਿ ਰਹੀਆਂ ਨੇ, ਵੱਸ ਰਹੀਆਂ ਨੇ, ਸਭਨਾਂ ਥਾਵਾਂ 'ਤੇ ਬੰਦੀ ਛੋੜ ਦਿਹਾੜਾ ਮਨਾਇਆ ਜਾ ਰਿਹਾ। ਅੰਮ੍ਰਿਤ ਵੇਲੇ ਤੋਂ ਹੀ ਕੁਝ ਸੰਗਤਾਂ ਨੇ ਵਿਸ਼ੇਸ਼ ਰੂਪ ਵਿੱਚ ਹਾਜ਼ਰੀਆਂ ਭਰੀਆਂ ਨੇ। ਸ਼ਾਮ ਤੱਕ ਬੇਅੰਤ ਸੰਗਤਾਂ ਨੇ ਗੁਰੂ ਪਾਤਸ਼ਾਹ ਜੀ ਦੇ ਦੀਦਾਰ ਦਰਸ਼ਨ ਕਰਨ ਦੇ ਲਈ ਪਹੁੰਚਣਾ ਹੈ। ਸਵੇਰ ਦੇ ਦੀਵਾਨ ਵਿੱਚ ਜੋ ਮਰਯਾਦਾ ਅਨੁਸਾਰ ਸ੍ਰੀ ਮੁੱਖ ਵਾਕ ਦੀ ਕਥਾ ਵਿਆਖਿਆ ਹੁੰਦੀ ਹੈ, ਉਸ ਮਰਯਾਦਾ ਨੂੰ ਮੁੱਖ ਰੱਖਦਿਆਂ ਹੋਇਆਂ ਆਪਾਂ ਸਤਿਗੁਰਾਂ ਦੇ ਪਵਿੱਤਰ ਸ੍ਰੀ ਫੁਰਮਾਨ ਜੋ ਅੰਮ੍ਰਿਤ ਵੇਲੇ ਗੁਰੂ ਪਾਤਸ਼ਾਹ ਜੀ ਦੇ ਪ੍ਰਕਾਸ਼ ਕਰਨ ਵਕਤ ਸਤਿਗੁਰਾਂ ਨੇ ਬਖਸ਼ੇ ਨੇ, ਇਸ ਦੀ ਵਿਚਾਰ ਕਰਨੀ ਹੈ ਔਰ ਸਤਿਗੁਰਾਂ ਦੇ ਹੁਕਮ ਨੂੰ ਸਮਝਣ ਦਾ ਮੰਨਣ ਦਾ ਉਪਰਾਲਾ ਕਰਨਾ ਹੈ। ਅੱਜ ਦੇ ਪਵਿੱਤਰ ਫੁਰਮਾਨ ਸੂਹੀ ਰਾਗ ਦੀ ਵਾਰ ਦੇ ਵਿੱਚੋਂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਪਾਤਸ਼ਾਹ ਜੀ ਦਾ ਦੂਸਰਾ ਸਲੋਕ ਅਤੇ ਪੌੜੀ ਬਖਸ਼ਿਸ਼ ਹੋਈ ਹੈ। ਮਹਾਰਾਜ ਇਸ ਦੇ ਦੁਆਰਾ ਜੋ ਉਪਦੇਸ਼ ਬਖਸ਼ਦੇ ਨੇ, ਸਾਰੇ ਹੀ ਮਾਈ ਭਾਈ ਗੁਰਾਂ ਨੂੰ ਸੀਸ ਝੁਕਾਉਂਦਿਆਂ ਹੋਇਆਂ ਪ੍ਰੇਮ ਨਾਲ ਬੁਲਾਈਏ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਲੋਕ ਮਹੱਲਾ ਤੀਜਾ। ਸੁਹਬਤਾਂ ਸੁਹਾਗਣੀ ਜਾਂ ਮਨ ਲਹਿ ਸਚਨਾਉ, ਸਤਿਗੁਰ ਆਪਣਾ ਮਨਾਏ ਲੈ, ਰੂਪ ਚੜੀ ਤਾਂ ਅਗਲਾ ਦੂਜਾ ਨਾਹੀਂ ਥਾਉ। ਸੁਹਬ ਤਾਂ ਸੁਹਾਗਣੀ, ਸੂਹਬ ਦਾ ਅਰਥ ਹੈ ਸੂਹਾ ਰੰਗ। ਸੂਹੇ ਰੰਗ ਤੋਂ ਅਰਥ ਹੈ ਕਿ ਧਾਰਮਿਕ ਲਿਬਾਸ ਪਹਿਨਣਾ। ਅਕਾਲ ਪੁਰਖ ਵਾਹਿਗੁਰੂ ਵੀ ਸ਼ਹੋ ਹੈ, ਮਾਲਕ ਹੈ, ਖਸਮ ਹੈ। ਧਰਤੀ 'ਤੇ ਜ਼ਿੰਦਗੀ ਜਿਉਣ ਦੇ ਲਈ ਜਿਸ ਸਖੀ ਦਾ ਜਿਸ ਪਤੀ ਨਾਲ ਵਿਆਹ ਹੋਇਆ ਹੋਵੇ ਉਹ ਮਾਲਕ, ਉਹ ਸ਼ਹੋ, ਉਹ ਖਸਮ ਹੋਇਆ ਕਰਦਾ ਹੈ। ਹਿੰਦੁਸਤਾਨ ਦੀ ਪ੍ਰਾਚੀਨ ਪਰੰਪਰਾ ਦੇ ਮੁਤਾਬਕ ਸੂਹਾ ਰੰਗ ਸਖੀਆਂ, ਵਿਆਹ ਵਾਲੀਆਂ ਸਖੀਆਂ ਦਾ ਮੰਨਿਆ ਜਾਂਦਾ ਸੀ। ਇਸ ਲਈ ਗੁਰੂ ਮਹਾਰਾਜ ਪਾਤਸ਼ਾਹ ਨੇ ਬਹੁਤ ਸਾਰੇ ਪ੍ਰਮਾਣ ਗੁਰਬਾਣੀ ਵਿੱਚ ਉਸ ਪਰੰਪਰਾ ਨੂੰ ਮੁੱਖ ਰੱਖ ਕੇ ਵੀ ਬਣਾਏ ਨੇ। ਪਾਤਸ਼ਾਹ ਫਰਮਾਉਂਦੇ ਨੇ ਜੇ ਕੋਈ ਸੂਹਾ ਸੂਟ ਤਾਂ ਪਾ ਲਵੇ ਪਰ ਹਾਲੇ ਉਸਨੂੰ ਉਸਦੇ ਮਾਪਿਆਂ ਨੇ ਜਾਂ ਵਿਚੋਲੇ ਨੇ ਪਤੀ ਦੇ ਨਾਲ ਉਸਦੀ ਸ਼ਾਦੀ ਹੋਣ ਦਾ ਕੋਈ ਸਬੱਬ ਨਾ ਬਣ ਰਿਹਾ ਹੋਵੇ, ਤੋ ਉਸਦਾ ਉਹ ਸੂਹਾ ਸੂਟ ਪਾਇਆ ਹੋਇਆ ਨਰਾਰਥ ਹੀ ਚੱਲਿਆ ਜਾਂਦਾ ਹੈ। ਉਹ ਸੁਹਾਗਣਾ ਵਾਲਾ ਰੰਗ ਤਾਂ ਉਸਨੇ ਪਹਿਨ ਲਿਆ ਪਰ ਜਦ ਤੱਕ ਉਹ ਸੁਹਾਗਣ ਬਣ ਨਹੀਂ ਸਕੀ ਤਦ ਤੱਕ ਉਸ ਤਰ੍ਹਾਂ ਦੇ ਪਹਿਨੇ ਹੋਏ ਰੰਗ ਦਾ ਲਾਭ ਕੀ ਮਿਲਿਆ। ਸਿਰਫ ਸਮਝਣ ਦੇ ਵਾਸਤੇ ਇਸ ਦਾ ਖੁਲਾਸਾ ਕਰ ਰਹੇ ਹਾਂ। ਇੱਧਰ ਗੁਰੂ ਮਹਾਰਾਜ ਪਾਤਸ਼ਾਹ ਕੀ ਸਮਝਾ ਰਹੇ ਨੇ, ਪਾਤਸ਼ਾਹ ਫਰਮਾਉਂਦੇ ਨੇ ਪਰਮਾਤਮਾ ਹੈ ਪਤੀ। ਇਹ ਇਨਸਾਨ ਜੇ ਕੇਵਲ ਤੇ ਕੇਵਲ ਕੋਈ ਧਾਰਮਿਕ ਉਹ ਚਿੰਨ੍ਹ ਜਿਹੜਾ ਮੰਨਿਆ ਜਾਂਦਾ ਹੋਵੇ ਕਿ ਇਹ ਰੱਬ ਦੇ ਪਿਆਰੇ ਪਾਉਂਦੇ ਨੇ ਔਰ ਜਿਹੜੇ ਪਰਮਾਤਮਾ ਵਾਲੇ ਨੇ ਜਿਨ੍ਹਾਂ ਦਾ ਪਰਮਾਤਮਾ ਨਾਲ ਮੇਲ ਹੋ ਚੁੱਕਾ, ਇਹ ਲਿਬਾਸ ਉਹਨਾਂ ਦਾ ਹੈ, ਇਹ ਸਿਰ ਦੇ ਉੱਪਰ, ਇਹ ਸਰੀਰ ਦੇ ਉੱਪਰ ਇਹ ਜੋ ਲਿਬਾਸ ਹੈ ਇਹ ਪੀਰਾਂ ਫਕੀਰਾਂ ਨੇ ਪਾਇਆ ਹੁੰਦਾ ਹੈ ਜਾਂ ਇਹ ਸੰਤਾਂ ਨੇ ਪਾਇਆ ਹੁੰਦਾ ਹੈ ਜਾਂ ਇਹ ਗੁਰੂਆਂ ਸਾਹਿਬਾਂ ਨੇ ਪਾਇਆ ਹੁੰਦਾ ਹੈ। ਪਾਤਸ਼ਾਹ ਫਰਮਾਉਂਦੇ ਨੇ ਜੇ ਉਸ ਤਰ੍ਹਾਂ ਦਾ ਲਿਬਾਸ ਦੁਕਾਨ ਤੋਂ ਮੁੱਲ ਲੈ ਕੇ ਪਾ ਲਿਆ ਜਾਏ ਤੇ ਦੇਖਣ ਨੂੰ ਉਹ ਇਨਸਾਨ ਉਸ ਤਰ੍ਹਾਂ ਦਾ ਨਜ਼ਰ ਆਏਗਾ, ਉਹ ਪੀਰਾਂ ਵਾਲਾ ਚੋਗਾ ਪਾ ਕੇ, ਉਹ ਧਾਰਮਿਕ ਪੁੱਜਿਆਂ ਹੋਇਆਂ ਪੁੱਗਿਆਂ ਹੋਇਆਂ ਇਨਸਾਨਾਂ ਵਾਲਾ ਲਿਬਾਸ ਪਹਿਨ ਕੇ ਦੇਖਣ ਨੂੰ ਤਾਂ ਲੱਗੇਗਾ ਕਿ ਇਹ ਉਹੀ ਹੈ ਪਰ ਪਾਤਸ਼ਾਹ ਜੀ ਕਹਿੰਦੇ ਆ ਜਦ ਤੱਕ ਉਸਨੂੰ ਆਪਣੇ ਸ਼ਹੋ ਮਾਲਕ ਖਸਮ ਪਰਮਾਤਮਾ ਦੇ ਦਰਸ਼ਨ ਨਹੀਂ ਹੋਏ, ਮਿਲਾਪ ਨਹੀਂ ਹੋਇਆ, ਤਦ ਤੱਕ ਉਸਦੇ ਇਹ ਰੰਗ ਤੇ ਉਸਦੇ ਲਿਬਾਸ ਪਾਏ ਹੋਏ ਕਿਸੇ ਕੰਮ ਵੀ ਨਹੀਂ ਹਨ। ਇਸ ਪ੍ਰਕਰਨ ਨੂੰ ਮੁੱਖ ਰੱਖ ਕੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਨੇ ਇਹ ਪਵਿੱਤਰ ਸਲੋਕ ਅਤੇ ਪੌੜੀ ਉਚਾਰੀ ਹੋਈ ਹੈ। ਹਜ਼ੂਰ ਫਰਮਾਉਂਦੇ ਨੇ ਸੂਹਬ ਤਾਂ ਸੁਹਾਗਣੀ, ਸੂਹਬ ਤੇ ਹੀ ਛੋਟਾ ਜਿਹਾ ਵਿਸਰਾਮ ਹੈ। ਪਾਤਸ਼ਾਹ ਕਹਿੰਦੇ ਇਹ ਸੂਹੇ ਰੰਗ ਵਾਲੇ, ਇਹ ਧਾਰਮਿਕ ਲਿਬਾਸ ਪਹਿਨਣ ਵਾਲੇ ਤਾਂ ਸੁਹਾਗਣੀ, ਤਾਂ ਤੂੰ ਸੁਹਾਗਣ ਭਾਗਣ ਦਾ ਰੁਤਬਾ ਧਾਰਨ ਕਰ ਸਕਦਾ ਹੈ ਜਾਂ ਮੰਨ ਲਹਿ ਸੱਚ ਨਾਉ। ਜੇਕਰ ਤੂੰ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਮਿਲਾਵਣ ਵਾਲਾ ਕੌਣ ਹੈ? ਸਤਿਗੁਰੂ। ਸਤਿਗੁਰੂ ਨੇ ਜੋ ਪਰਮਾਤਮਾ ਦਾ ਸੱਚਾ ਨਾਮ ਤੈਨੂੰ ਬਖਸ਼ਿਆ ਹੈ, ਜੇਕਰ ਉਸ ਸੱਚੇ ਨਾਮ ਨੂੰ ਤੂੰ ਮੰਨ ਲਏਗਾ ਤਾਂ, ਅਗਰ ਤੂੰ ਮੰਨ ਲਏਗਾ, ਮੰਨੈ ਪਾਵਹਿ ਮੋਖ ਦੁਆਰ, ਤੂੰ ਫਿਰ ਮੁਕਤੀ ਦੇ ਦਰਵਾਜ਼ੇ ਤੱਕ ਪਹੁੰਚ ਜਾਏਗਾ। ਇੱਥੇ ਜ਼ਿੰਦਗੀ ਜਿਉਂਦਿਆਂ ਹੋਇਆਂ ਵੀ ਮੰਨੈ ਪਰਵਾਰ ਹੈ ਸਾਧਾਰ, ਤੇਰੇ ਪਰਿਵਾਰ ਵਿੱਚ ਵੀ ਸੁਧਾਰ ਹੋ ਜਾਏਗਾ ਜੇ ਸੱਚਮੁੱਚੀ ਤੇਰੇ ਵਿੱਚੋਂ ਸਚਿਆਈ ਨਜ਼ਰ ਆਏਗੀ। ਜਿਹੜੇ ਪਰਿਵਾਰ ਦੇ ਜੀਵ ਨਹੀਂ ਵੀ ਤੇਰੀ ਗੱਲ ਮੰਨਦੇ ਹੋਣਗੇ, ਤੈਨੂੰ ਫੋਕਟ ਸਮਝਦੇ ਹੋਣਗੇ, ਇਹ ਵਿਅਰਥ ਸਮਝਦੇ ਹੋਣਗੇ, ਆਖਰ ਤੇਰੀ ਸਚਿਆਈ ਨੂੰ ਦੇਖ ਕੇ ਉਹ ਵੀ ਤੇਰੇ ਪਿੱਛੇ ਲੱਗ ਜਾਣਗੇ, ਤੇਰਾ ਪਰਿਵਾਰ ਵੀ ਸੁਧਰ ਜਾਏਗਾ। ਮੰਨੈ ਪਰਿਵਾਰ ਹੈ ਸਾਧਾਰ, ਮੰਨੈ ਤਰੈ ਤਾਰੇ ਗੁਰ ਸਿੱਖ। ਫਿਰ ਤੂੰ ਜਦ ਮੰਨ ਲਏਗਾ ਸੱਚੇ ਸਤਿਗੁਰਾਂ ਦਾ ਬਖਸ਼ਿਆ ਨਾਮ, ਆਪ ਤਾਂ ਤਰੇਗਾ ਹੀ, ਤੂੰ ਇਹ ਹੋਰ ਵੀ ਕਈਆਂ ਨੂੰ ਇਸ ਭਵ ਜਲ ਸਮੁੰਦਰ ਤੋਂ ਪਾਰ ਲੈ ਕੇ ਜਾਵੇਂਗਾ। ਜਿਵੇਂ ਪਾਤਸ਼ਾਹ ਨੇ ਫਰਮਾਇਆ ਕਿ ਜਿੰਨੀ ਨਾਮ ਤੇ ਆਇਆ ਗਏ ਮਸਕਤ ਘਾਲ, ਨਾਨਕ ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ। ਹੋਰ ਵੀ ਬਹੁਤ ਸਾਰੀ ਦੁਨੀਆ ਨੂੰ ਤੂੰ ਤਾਰ ਦੇਵੇਂਗਾ, ਇਹ ਤੈਨੂੰ ਸਮਰੱਥਾ ਸੱਚੇ ਗੁਰੂ ਵੱਲੋਂ ਮਿਲ ਜਾਏਗੀ। ਸੂਹਬ ਤਾਂ ਸੁਹਾਗਣੀ, ਸ਼ਬਦ ਹਜ਼ਾਰੇ ਬਾਣੀ ਵਿੱਚ ਪਾਤਸ਼ਾਹ ਜੀ ਇਸੇ ਪ੍ਰਕਰਨ ਦੇ ਦੁਆਰਾ ਸਿੱਖਿਆ ਬਖਸ਼ਦੇ ਹੈ। ਇਆਣੀ ਬਾਲੀ ਕਿਆ ਕਰੇ ਜਾ ਧਨ ਕੰਤ ਨਾ ਭਾਵੈ, ਕਰਨ ਪਲਾਹ ਕਰੇ ਬਹੁ ਤੇਰੇ ਸਾ ਧਨ ਮਹਿਲ ਨਾ ਪਾਵੈ, ਵਿਣ ਕਰਮਾਂ ਕਿਛ ਪਾਈਐ ਨਾਹੀ ਜੇ ਬਹੁ ਤੇਰਾ ਧਾਵੈ। ਸਹੋ ਕਹੈ ਸੋ ਕੀਜੈ ਤਨ ਮਨੋ ਦੀਜੈ ਐਸਾ ਪਰਮਨ ਲਾਈਐ ਏਵ ਕਹੇ ਸੁਹਾਗਣੀ ਭੈਣੇ ਇੰਨੀ ਬਾਤੀ ਸਹੋ ਪਾਈਐ। ਕਿਵੇਂ? ਸਹੋ ਕੀਜੈ ਸੋ ਕੀਜੈ ਤਨ ਮਨੋ ਦੀਜੈ। ਜੋ ਮਾਲਕ ਕਹਿੰਦਾ ਹੈ, ਕਿਹੜਾ ਮਾਲਕ ਹੈ? ਪਰਮਾਤਮਾ। ਜੋ ਮਾਲਕ ਕਹਿੰਦਾ ਹੈ ਉਹ ਕੀਤਾ ਜਾਏ, ਆਪਣਾ ਤਨ ਅਤੇ ਮਨ ਪਰਮਾਤਮਾ ਦਾ ਸਮਝਿਆ ਜਾਏ। ਐਸਾ ਪਰਮਲ ਲਾਈਐ, ਐਸੀ ਸ਼ੁਭ ਗੁਣਾਂ ਦੀ ਸੁਗੰਧੀ ਫੈਲਾਈ ਜਾਏ, ਇਸ ਤਰ੍ਹਾਂ ਦੇ ਅਤਰ ਫਲੇਲ ਵਰਤੇ ਜਾਣ, ਐਸਾ ਪਰਮਲ ਲਾਈਐ, ਸਹੋ ਕਹੈ ਸੋ ਕੀਜੈ ਤਨ ਮਨੋ ਦੀਜੈ ਐਸਾ ਪਰਮਲ ਲਾਈਐ ਏਵ ਕਹੇ ਸੁਹਾਗਣੀ ਭੈਣੇ ਇੰਨੀ ਬਾਤੀ ਸਹੋ ਪਾਈ ਹੈ। ਇਉਂ ਕਹਿੰਦੇ ਹਨ ਉਹ ਪੀਰ ਪੈਗੰਬਰ ਰਿਸ਼ੀ ਮੁਨੀ ਗੁਰੂ ਕਿ ਇਸ ਤਰ੍ਹਾਂ ਹੀ ਜਗਿਆਸੂ ਜੀਵ, ਇਸ ਤਰ੍ਹਾਂ ਮਾਲਕ ਸਹੋ ਪਰਮਾਤਮਾ ਦਾ ਦੀਦਾਰ ਪਾਈਦਾ ਹੈ। ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਫਰਮਾ ਰਹੇ ਨੇ, ਸਤਿਗੁਰ ਆਪਣਾ ਮਨਾਏ ਲੈ ਰੂਪ ਚੜੀ ਤਾਂ ਅਗਲਾ ਦੂਜਾ ਨਾਹੀਂ ਥਾਓ। ਅਗਰ ਐ ਜਗਿਆਸੂ ਤੇਰੇ ਮਨ ਵਿੱਚ ਵੈਰਾਗ ਆਇਆ ਹੈ ਤਾਂ ਫਿਰ ਤੂੰ ਪਰਮਾਤਮਾ ਨੂੰ ਮਿਲਣ ਦੇ ਲਈ ਪਹਿਲਾਂ ਸਤਿਗੁਰਾਂ ਨੂੰ ਮਨਾ ਲੈ, ਸਤਿਗੁਰਾਂ ਨੂੰ ਪ੍ਰਸੰਨ ਕਰ ਲੈ। ਸਤਿਗੁਰ ਆਪਣਾ ਮਨਾਏ ਲੈ ਰੂਪ ਚੜੀ ਤਾਂ ਅਗਲਾ। ਅਗਲਾ ਦਾ ਅਰਥ ਹੈ ਬਹੁਤ ਜ਼ਿਆਦਾ। ਅਗਰ ਸਤਿਗੁਰੂ ਪਾਤਸ਼ਾਹ ਜੀ ਨੂੰ ਤੂੰ ਮਨਾ ਲਏਗਾ, ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਨਾਲ ਤੈਨੂੰ ਸੱਚਮੁੱਚ ਹੀ ਬੜਾ ਰੂਪ ਚੜ ਜਾਏਗਾ। ਧਾਰਮਿਕ ਲਿਬਾਸ ਅਗਰ ਕੋਈ ਪਹਿਨਦਾ ਹੈ, ਤੋ ਅਗਰ ਜੇਕਰ ਉਹ ਸੱਚ ਦੇ ਆਧਾਰ ਤੇ ਚੱਲ ਰਿਹਾ, ਸੱਚਮੁੱਚ ਹੀ ਉਹਦਾ ਰੂਪ ਅਨੋਖਾ ਹੀ ਹੋਇਆ ਕਰਦਾ ਹੈ। ਤੋ ਅਗਰ ਅੰਦਰੋਂ ਕੁਛ ਅਵਸਥਾ ਹਿਰਦਾ ਕਾਲਾ ਹੈ, ਤੋ ਖੁਟਿਆਈ ਦੇ ਨਾਲ ਪਖੰਡ ਦੇ ਨਾਲ ਧਾਰਨ ਕੀਤਾ ਹੈ, ਤੇ ਜਿਹੜੇ ਇਸ ਰੂਪ ਦੀ ਪਰਖ ਕਰਨ ਵਾਲੇ ਨੇ ਕਿ ਧਾਰਮਿਕ ਰੂਪ ਕਿਸ ਤਰ੍ਹਾਂ ਦਾ ਹੁੰਦਾ ਹੈ, ਉਹ ਜਾਗੂ ਜਗਿਆਸੂ ਪਛਾਣ ਜਾਂਦੇ ਨੇ ਕਿ ਨਾ ਇਹਦੀਆਂ ਅੱਖਾਂ ਵਿੱਚ ਨੂਰ ਹੈ, ਨਾ ਇਹਦੇ ਚਿਹਰੇ ਤੇ ਕੋਈ ਬੰਦਗੀ ਦੀ ਝਲਕ ਹੈ, ਕੱਪੜੇ ਜ਼ਰੂਰ ਪਾਏ ਹੋਏ ਨੇ। ਪਾਤਸ਼ਾਹ ਕਹਿੰਦੇ ਇਹ ਰੂਪ ਰੂਪ ਦੀ ਗੱਲ ਹੋਇਆ ਕਰਦੀ ਹੈ, ਜਿਸ ਨੂੰ ਇਸ ਦੀ ਪਰਖ ਆ ਜਾਂਦੀ ਹੈ ਜਾਂ ਜਿਹੜਾ ਆਪ ਇਸ ਮਾਰਗ ਦੇ ਵਿੱਚ ਚੱਲ ਰਿਹਾ ਹੁੰਦਾ ਹੈ। ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਫਰਮਾ ਰਹੇ ਨੇ ਕਿ ਸਤਿਗੁਰ ਆਪਣਾ ਮਨਾਏ ਲੈ, ਆਪਣੇ ਸਤਿਗੁਰੂ ਨੂੰ ਮਨਾਉਣਾ ਪਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈਣ ਦੇ ਲਈ ਸਤਿਗੁਰੂ ਜੀ ਕੁਛ ਵੀ ਮੰਗ ਸਕਦੇ ਨੇ। ਹੁਣ ਸਤਿਗੁਰਾਂ ਨੂੰ ਮਨਾਇਆ ਸੀ ਬਾਬਾ ਲਹਿਣਾ ਜੀ ਨੇ, ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈਣ ਦੇ ਲਈ ਕਿਤਨੀਆਂ ਕਿਤਨੀਆਂ ਪ੍ਰੀਖਿਆਵਾਂ ਦੇ ਵਿੱਚੋਂ ਦੀ ਬਾਬਾ ਲਹਿਣਾ ਸਾਹਿਬ ਜੀ ਲੰਘ ਕੇ ਤੇ ਫਿਰ ਉਸ ਰੁਤਬੇ ਤੇ ਪਹੁੰਚੇ। ਸਤਿਗੁਰਾਂ ਨੇ ਆਪਣਾ ਰੂਪ ਹੀ ਬਣਾ ਲਿਆ, ਆਪਣਾ ਤਖਤ ਵੀ ਬਖਸ਼ਿਸ਼ ਕਰ ਦਿੱਤਾ, ਸਿੰਘਾਸਣ ਬਖਸ਼ਿਸ਼ ਕਰ ਦਿੱਤਾ, ਇੱਥੋਂ ਤੱਕ ਕਿ ਉਹ ਨਿਰੰਕਾਰੀ ਜੋਤ ਵੀ ਬਾਬਾ ਲਹਿਣਾ ਜੀ ਦੇ ਵਿੱਚ ਹੀ ਪ੍ਰਵੇਸ਼ ਹੋ ਕੇ ਦੁਨੀਆਂ ਦੀ ਕਲਿਆਣ ਕਰਦੀ ਰਹੀ। ਪਾਤਸ਼ਾਹ ਕਹਿੰਦੇ ਸਤਿਗੁਰਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ, ਸਤਿਗੁਰੂ ਸੱਚੇ ਪਾਤਸ਼ਾਹ ਨੂੰ ਪ੍ਰਸੰਨ ਕਰਨ ਦੀ ਕੋਸ਼ਿਸ਼ ਕਰ। ਜੋ ਸਤਿਗੁਰੂ ਕਹਿੰਦੇ ਨੇ ਉਹ ਮੰਨਣਾ ਪਏਗਾ, ਉਹਦੇ ਤੇ ਤੁਰਨਾ ਪਏਗਾ। ਅਧਿਆਪਕ ਨੇ ਇੱਕ ਸਾਲ ਦੇ ਵਿੱਚ ਸਿਲੇਬਸ ਪੜ੍ਹਾਇਆ ਹੁੰਦਾ ਹੈ, ਜੇ 100% ਨੰਬਰ ਵਿਦਿਆਰਥੀ ਨਹੀਂ ਲੈ ਸਕਦੇ ਤੇ ਇਹ ਨਹੀਂ ਕਿ 100 ਤੋਂ ਘੱਟ ਲੈਣ ਵਾਲੇ ਕਿਤੇ ਸਾਰੇ ਫੇਲ ਹੋ ਜਾਂਦੇ ਆ। ਉਸ ਦੀ ਕੋਈ ਸੀਮਾ ਰੱਖੀ ਹੁੰਦੀ ਹੈ ਕਿ ਹਾਂ ਜਿਹੜੇ ਵੱਧ ਨੰਬਰ ਲੈਣਗੇ ਉਹਨਾਂ ਨੂੰ ਗ੍ਰੇਡ ਮਿਲਣਗੇ, ਕਿਸੇ ਨੂੰ ਏ ਗ੍ਰੇਡ, ਬੀ ਗ੍ਰੇਡ, ਸੀ ਗ੍ਰੇਡ, ਪਰ ਫਿਰ ਵੀ ਕੋਈ ਹੱਦ ਰੱਖੀ ਹੁੰਦੀ ਹੈ ਕਿ ਜੇਕਰ 33%, 33% ਤੋਂ ਵੀ ਥੱਲੇ ਜਿਹੜਾ ਜਾ ਡਿੱਗੇਗਾ ਉਹ ਤਾਂ ਫੇਲ ਹੀ ਮੰਨਿਆ ਜਾਏਗਾ, ਪਰ ਜਿਹੜਾ 100 ਵਿੱਚੋਂ 33 ਨੰਬਰ 20 ਲੈ ਲਏਗਾ ਉਹ ਵੀ ਪਾਸ ਹੋ ਜਾਏਗਾ। ਸਤਿਗੁਰੂ ਮਹਾਰਾਜ ਸਾਨੂੰ ਸਿੱਖਿਆ ਦਿੰਦੇ ਨੇ, ਸਾਨੂੰ ਬਖਸ਼ਿਸ਼ ਕਰਕੇ ਜਦ ਅਸੀਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਉਂਦੇ ਹਾਂ ਜਾਂ ਅਸੀਂ ਆਪ ਸਹਿਜ ਪਾਠ ਕਰਦੇ ਹਾਂ, 1 ਓਅੰਕਾਰ ਤੋਂ ਲੈ ਕੇ 18, 10, 20 ਤੱਕ ਮਹਾਰਾਜ ਸਾਨੂੰ ਕਿਤਨਾ ਮਹਾਨ ਸਿਲੇਬਸ ਪੜ੍ਹਾਉਂਦੇ ਨੇ। ਇਹ ਵੱਖਰੀ ਗੱਲ ਹੈ ਕਿ ਦੁਨਿਆਵੀ ਸਿਲੇਬਸ ਇਸ ਮਹਾਨ ਸਿੱਖਿਆ ਦੇ ਭੰਡਾਰ ਦੇ ਤੁੱਲ ਕੁਛ ਵੀ ਨਹੀਂ, ਇੱਕ ਫੋਕੇ ਪਾਣੀ ਦੀ ਤਰ੍ਹਾਂ ਹੈ। ਇਹ ਗਿਆਨ ਜੋ ਹੈ ਇਹ ਨਿਰੰਕਾਰ ਦੇ ਨਾਲ ਮਿਲਾਵਣ ਵਾਲਾ ਹੈ, ਪਰ 1 ਓਅੰਕਾਰ ਤੋਂ ਲੈ ਕੇ 18, 10, 20 ਤੱਕ ਤੀਸਰੇ ਦਿਨ ਭੋਗ ਪਿਆ, 3 ਦਿਨ ਸੱਚੇ ਪਾਤਸ਼ਾਹ ਮਹਾਰਾਜ ਪੜ੍ਹਾਉਂਦੇ ਰਹੇ, ਤੇ ਉਧਰ ਵਿਦਿਆਰਥੀ ਨੂੰ ਕਿਹਾ ਜਾਂਦਾ ਕਿ ਜ਼ਿਆਦਾ ਨਹੀਂ ਤੇ ਤੂੰ 33 ਨੰਬਰ 100 ਚੋਂ ਲੈ ਲੈ ਤਾਂ ਵੀ ਪਾਸ ਹੋ ਜਾਏਗਾ, ਤੇ ਜੇ ਇੱਕ ਓਅੰਕਾਰ ਤੋਂ ਲੈ ਕੇ 18 ਹੈ ਬਸ 10-20 ਤੱਕ ਜੇ ਇੱਕ ਪੰਗਤੀ ਵੀ ਮਨੁੱਖ ਨੇ ਨਵੀਂ ਯਾਦ ਨਹੀਂ ਕੀਤੀ, ਇੱਕ ਸ਼ਬਦ ਵੀ ਜਿੰਨੇ ਸ਼ਬਦ ਪਹਿਲਾਂ ਆਉਂਦੇ ਉਹਦੇ ਤੋਂ ਵੱਧ ਇੱਕ ਸ਼ਬਦ ਵੀ ਹੋਰ ਯਾਦ ਨਹੀਂ ਕੀਤਾ, ਤੇ ਫਿਰ ਇਤਨਾ ਭੰਡਾਰ ਦੂਸਰਿਆਂ ਦੇ ਕੋਲੋਂ ਪੜ੍ਹਾ ਲਿਆ, ਫਿਰ ਆਪ ਨੂੰ ਲਾਭ ਕੀ ਮਿਲਿਆ? ਕੇਵਲ ਮਾਇਆ ਹੀ ਖਰਚੀ ਗਈ। ਮਾਇਆ ਤਾਂ ਸਫਲੀ ਕਰਨ ਵਾਸਤੇ ਖਰਚੀ ਗਈ ਹੈ, ਕਿਉਂਕਿ ਮਾਇਆ ਨੂੰ ਤਾਂ ਸਫਲੀ ਕਰਨਾ ਜ਼ਰੂਰੀ ਹੋ ਜਾਂਦਾ ਹੈ। ਨਹੀਂ ਤਾਂ ਜਿਹੜੇ ਘਰ ਵਿੱਚੋਂ ਜਿਸ ਕਮਾਈ ਵਿੱਚੋਂ ਮਾਇਆ ਜਿਹੜੀ ਹੈ ਉਹ ਧਾਰਮਿਕ ਕਾਰਜਾਂ ਤੇ ਖਰਚ ਨਾ ਕੀਤੀ ਜਾਏ, ਉਹ ਮਾਇਆ ਫਿਰ ਸੋ ਗਲਤ ਪਾਸੇ ਵੱਲ ਵਰਤੋਂ ਦੇ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਹੈ। ਜੋ ਬਾਬੇ ਕੇ ਦਾਮ ਨਾ ਦੇ ਹੈ ਤਿਨਕੇ ਗ੍ਰਹਿ ਬਾਬਰ ਕੇ ਲੇ ਹੈ, ਉਹ ਬਾਬਰਕਿਆਂ ਵਾਲੇ ਪਾਸੇ ਨੂੰ ਮਾਇਆ ਚੱਲੀ ਜਾਂਦੀ। ਪਰ ਸਤਿਗੁਰੂ ਜੀ ਸਾਨੂੰ ਸਿੱਖਿਆ ਗਿਆਨ ਪੜ੍ਹਾ ਰਹੇ ਨੇ, ਅਸੀਂ ਉਹਦੇ ਚੋਂ ਕਿੰਨਾ ਕੁ ਹਾਸਲ ਕੀਤਾ ਹੈ? ਤੋ ਪਾਤਸ਼ਾਹ ਕਹਿੰਦੇ ਅਗਰ ਕਿਤੇ ਇਹ ਤਾਂ ਬਹੁਤ ਵੱਡਾ ਸਮੁੰਦਰ ਹੈ ਗੁਰੂ ਗ੍ਰੰਥ ਸਾਹਿਬ ਜੀ, ਪਰ ਜੇ ਕਿਤੇ ਤੂੰ ਇੱਕ ਪੰਕਤੀ ਵੀ ਕਿਤੇ ਆਪਣੀ ਹਿਰਦੇ ਦੀ ਪਕੜ ਦੇ ਵਿੱਚ ਲੈ ਆਉਂਦੀ, ਤੇ ਪਾਤਸ਼ਾਹ ਫਰਮਾਉਂਦੇ ਕਿਨਕਾ ਏਕ ਜਿਸ ਜੀ ਬਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੇ। ਇੱਕ ਕਿਣਕਾ ਕੁ ਮਾਤਰ ਹੀ, ਪਾਤਸ਼ਾਹ ਕਹਿੰਦੇ ਇੱਕ ਕਿਣਕਾ ਮਾਤਰ ਹੀ ਤੂੰ ਕਿਤੇ ਸੰਭਾਲ ਲਵੇਂ, ਇੱਕ ਸ਼ਬਦ ਸੰਭਾਲ ਲਵੇਂ, ਤੇਰਾ ਪਾਰ ਉਤਾਰਾ ਹੋਵੇਗਾ। ਤੋ ਮਹਾਰਾਜ ਨੇ ਫਰਮਾਨ ਕੀਤਾ ਕਿ ਤੈਨੂੰ ਆਪਣੇ ਸਤਿਗੁਰਾਂ ਨੂੰ ਪ੍ਰਸੰਨ ਕਰਨਾ ਪੈਣਾ ਹੈ। ਹੁਣ ਸਤਿਗੁਰਾਂ ਨੂੰ ਪ੍ਰਸੰਨ ਕਰਨ ਦੇ ਲਈ ਇਹ ਸਤਿਗੁਰੂ ਦੀ ਮਰਜ਼ੀ ਹੈ ਕਿ ਤੇਰੀ ਕਿਤਨੀ ਕੁ ਪ੍ਰੀਖਿਆ ਲੈਂਦੇ ਹੈ ਜਾਂ ਪ੍ਰੀਖਿਆ ਲੈਂਦੇ ਆ ਜਾਂ ਨਹੀਂ ਲੈਂਦੇ। ਹੁਣ ਸਤਿਗੁਰਾਂ ਨੂੰ ਪ੍ਰਸੰਨ ਕਰਨ ਦੇ ਲਈ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਹੁਣਾਂ ਨੂੰ ਆਪਣੇ ਸੀਸ ਭੇਟ ਕਰਨੇ ਪਏ। ਪਰ ਅਗਰ ਇੱਕ ਵਾਰ ਉਹ ਇਸ ਸੰਸਾਰ ਵੱਲੋਂ ਮਰ ਗਏ ਤੋ ਸਦਾ ਦੇ ਵਾਸਤੇ ਜਿਉਂਦੇ ਹੋ ਗਏ। ਅੱਜ ਵੀ ਕਈ ਸਦੀਆਂ ਬੀਤ ਗਈਆਂ ਔਰ ਰਹਿੰਦੇ ਚੰਦ ਸੂਰਜ ਸਤਾਰਿਆਂ ਤੱਕ ਉਹ ਸਦਾ ਦੇ ਵਾਸਤੇ ਜੀਵਿਤ ਹੋ ਗਏ, ਗੁਰੂ ਨੂੰ ਸੀਸ ਭੇਟ ਕਰਕੇ ਪ੍ਰਸੰਨ ਕਰ ਲਿਆ। ਮਹਾਰਾਜ ਪਾਤਸ਼ਾਹ ਗੁਰੂ ਅਮਰਦਾਸ ਜੀ ਦਾ ਹੀ ਇਹ ਸ਼ਬਦ ਚੱਲ ਰਿਹਾ ਹੈ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਹੀ ਆਨੰਦ ਸਾਹਿਬ ਦੇ ਵਿੱਚ ਫਰਮਾਨ ਹੈ ਕਿ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ। ਜੇ ਸੱਚਾ ਸਤਿਗੁਰੂ, ਇਤਨਾ ਵੱਡਾ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮਿਲ ਪੈਣ ਤੇ ਉਹਨਾਂ ਨੂੰ ਆਪਣਾ ਸਿਰ ਭੇਟ ਕਰ ਦੇਣਾ ਚਾਹੀਦਾ। ਹੁਣ ਸਿਰ ਭੇਟ ਕਰਨ ਦੇ ਕਈ ਜਿਹੜੇ ਨੇ ਉਹ ਨੁਕਤੇ ਨੇ। ਇੱਕ ਤਾਂ ਪ੍ਰਤੱਖ ਰੂਪ ਵਿੱਚ ਵੀ ਜੇ ਕਿਤੇ ਇਹ ਪੰਜ ਭੂਤਕ ਠੀਕਰਾ ਗੁਰੂ ਪਾਤਸ਼ਾਹ ਜੀ ਆਪਣੇ ਧਰਮ ਦੇ ਨਿਮਿੱਤ, ਪੰਥ ਦੇ ਨਿਮਿੱਤ, ਪਰ ਉਪਕਾਰ ਕਰਨ ਦੇ ਨਿਮਿੱਤ ਲਗਾਉਣਾ ਚਾਹਣ ਤੇ ਸਿੱਖ ਨੂੰ ਤਿਆਰ ਰਹਿਣਾ ਚਾਹੀਦਾ। ਇਸ ਤੋਂ ਇਲਾਵਾ ਜੇ ਸਤਿਗੁਰੂ ਜੀ ਇਸ ਪੰਜ ਭੂਤਕ ਸਰੀਰ ਨੂੰ ਨਹੀਂ ਵੀ ਵਰਤਦੇ ਤੇ ਇਹ ਜੋ ਸਿਰ ਭੇਟ ਕਰਨਾ ਹੁੰਦਾ, ਅਸਲ ਵਿੱਚ ਮਨੁੱਖ ਜੋ ਕੁਝ ਸੋਚਦਾ ਸਿਰ ਦੇ ਨਾਲ ਹੀ ਸੋਚਦਾ ਹੈ। ਜੋ ਮਨ ਦੇ ਅੰਦਰ ਵੈਰਾਗ ਆਉਂਦਾ ਉਹ ਸਿਰ ਦੇ ਅੰਦਰ ਹੀ ਬ੍ਰੇਨ ਹੈ, ਦਿਮਾਗ ਦੇ ਨਾਲ ਹੀ ਸਭ ਕੁਛ ਸੋਚਦਾ। ਪਾਤਸ਼ਾਹ ਕਹਿੰਦੇ ਜਦ ਸਿਰ ਭੇਟ ਕਰ ਦਿੱਤਾ ਜਾਂਦਾ ਹੈ, ਸਮਝੋ ਆਪਣੀਆਂ ਸੋਚਾਂ ਵਿਚਾਰਾਂ ਆਪਣੇ ਫੁਰਨੇ ਗੁਰੂ ਨੂੰ ਸਮਰਪਿਤ ਕਰ ਦਿੱਤੇ ਜਾਂਦੇ ਹੈ। ਹੁਣ ਗੁਰੂ ਦੀ ਅਗਵਾਈ ਦੇ ਵਿੱਚ ਹੀ ਮਨੁੱਖ ਅੱਗੇ ਅਗਾਂਹ ਸੋਚੇਗਾ, ਗੁਰੂ ਪਾਤਸ਼ਾਹ ਜੀ ਦੀ ਗਾਈਡੈਂਸ ਦੇ ਨਾਲ ਚੱਲਣਾ ਸ਼ੁਰੂ ਕਰ ਦੇਗਾ। ਤੋ ਪਾਤਸ਼ਾਹ ਫਰਮਾ ਰਹੇ ਨੇ ਕਿ ਸਤਿਗੁਰ ਆਪਣਾ ਮਨਾਏ ਲੈ ਰੂਪ ਚੜੀ ਤਾਂ ਅਗਲਾ ਅਤਿਅੰਤ ਰੂਪ ਚੜ ਜਾਏਗਾ। ਹੋਏਗਾ ਕਿ ਤੇਰੇ ਚਿਹਰੇ ਦਾ ਜਲਾਲ ਝੱਲਿਆ ਨਹੀਂ ਜਾਏਗਾ ਅਗਰ ਸਤਿਗੁਰਾਂ ਦੀ ਪੂਰਨ ਪਾਵਰ ਜਿਹੜੀ ਹੈ ਉਹ ਤੈਨੂੰ ਮਿਲ ਗਈ। ਫਿਰ ਪਾਤਸ਼ਾਹ ਕਹਿੰਦੇ ਦੂਜਾ ਨਾ ਹੀ ਥਾਓ, ਇਹ ਵਸਤੂ ਇਹ ਦੁਰਲੱਭ ਪ੍ਰਤਾਪ ਜੋ ਹੈ ਇਹ ਹੋਰਨਾਂ ਥਾਵਾਂ ਤੋਂ ਟੂਣਿਆਂ ਟਮਾਣਿਆਂ ਜਾਦੂ ਤਵੀਤਾਂ ਵਾਲਿਆਂ ਦੇ ਕੋਲੋਂ ਲੱਭ ਨਹੀਂ ਸਕਦਾ। ਇਹ ਕੇਵਲ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਬਾਰ ਵਿੱਚੋਂ ਔਰ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ੀ ਗੁਰਬਾਣੀ ਦੇ ਵਿੱਚੋਂ ਲੱਭੇਗਾ। ਦੂਜਾ ਨਾ ਹੀ ਥਾਓ, ਹੋਰ ਕੋਈ ਥਾਂ ਐਸਾ ਨਹੀਂ ਜਿੱਥੋਂ ਇਹ ਪ੍ਰਾਪਤੀ ਹੋ ਸਕੇ। ਐਸਾ ਸਿਗਾਰ ਬਣਾਏ ਤੂੰ ਮਹਿਲਾ ਕਦੇ ਨਾ ਹੋਵਈ, ਅਹਿਨਸ ਲਾਗੈ ਭਾਉ। ਧੰਨ ਗੁਰੂ ਅਮਰਦਾਸ ਸਾਹਿਬ ਫਰਮਾਉਂਦੇ ਨੇ ਇਹ ਇਨਸਾਨ ਇਸ ਤਰ੍ਹਾਂ ਦਾ ਸ਼ਿੰਗਾਰ ਬਣਾ ਲੈ, ਆਪਣੇ ਜੀਵਨ ਨੂੰ ਇਤਨਾ ਉੱਚਾ ਬਣਾ ਲੈ ਕਿ ਉਹ ਸ਼ਿੰਗਾਰ ਕਦੇ ਮੈਲਾ ਹੀ ਨਾ ਹੋਵੇ। ਇਸ ਤਰ੍ਹਾਂ ਦਾ ਸ਼ਿੰਗਾਰ ਲੱਭ ਕੇ ਉਹ ਕਿਹੜੇ ਸ਼ਿੰਗਾਰ ਹਨ, ਕੱਪੜੇ ਵੀ ਮੈਲੇ ਹੋ ਜਾਂਦੇ ਨੇ, ਸਕਿਨ ਦੇ ਉੱਪਰ ਲਾਇਆ ਹੋਇਆ ਕੋਈ ਵੀ ਟੌਨਿਕ ਉਹ ਵੀ ਧੋਤਾ ਜਾਂਦਾ ਹੈ, ਮੈਲਾ ਵੀ ਹੋ ਜਾਂਦਾ ਹੈ। ਤੋ ਆਖਰ ਕਿਹੜਾ ਸਿਗਾਰ ਹੈ ਮੈਲਾ ਕਦੇ ਨਾ ਹੋਵੇ, ਜਿਹੜਾ ਮੈਲਾ ਹੀ ਕਦੇ ਨਹੀਂ ਹੋਵੇਗਾ? ਗੁਰੂ ਅਮਰਦਾਸ ਪਾਤਸ਼ਾਹ ਫਰਮਾ ਰਹੇ ਨੇ ਇਸ ਤਰ੍ਹਾਂ ਦਾ ਸ਼ਿੰਗਾਰ ਬਣਾ, ਮੈਲਾ ਕਦੇ ਨਾ ਹੋਵੇ, ਅਹਿਨਸ ਲੱਗੇ ਭਾਉ, ਦਿਨ ਰਾਤ ਹੀ ਪ੍ਰੇਮ ਬਣਿਆ ਰਹੇ। ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜਦ ਜਿਸ ਨੂੰ ਆਪਾਂ ਸ਼੍ਰੀ ਲੰਕਾ ਕਹਿੰਦੇ ਹਾਂ ਉੱਥੇ ਸਿੰਗਲਾ ਦੀਪ ਦੇ ਟਾਪੂ ਦੇ ਵਿੱਚ ਜਦ ਰਾਜੇ ਸ਼ਿਵ ਨਾਭ ਦੀ ਅਰਦਾਸਾਂ ਬੇਨਤੀਆਂ ਉਹਦੇ ਵੈਰਾਗ ਨੂੰ ਭਾਗ ਲਾਉਣ ਵਾਸਤੇ ਪਾਤਸ਼ਾਹ ਪਹੁੰਚੇ ਸਨ ਤੇ ਮਹਿਲ ਦੇ ਵਿੱਚ ਲੈ ਗਿਆ ਸੀ। ਉੱਥੇ ਸਾਰੀ ਸੰਗਤ ਜਦੋਂ ਬੈਠੀ ਹੈ ਤੇ ਰਾਜੇ ਦੀ ਰਾਣੀ ਨੇ ਵੈਰਾਗ ਦੇ ਅਧਿਆਤਮਕ ਕਈ ਨਿੱਕੇ ਨਿੱਕੇ ਸਵਾਲ ਕਰਨੇ ਸ਼ੁਰੂ ਕੀਤੇ ਸਨ। ਸਤਿਗੁਰੂ ਗੁਰੂ ਨਾਨਕ ਸਾਹਿਬ ਜਗਤ ਗੁਰੂ ਪਾਤਸ਼ਾਹ ਨੇ ਉੱਥੇ ਇੱਕ ਸ਼ਬਦ ਉਚਾਰਿਆ ਸੀ ਇਸ ਸੁੰਦਰ ਸ਼ਿੰਗਾਰ ਦੇ ਬਾਰੇ। ਪਾਤਸ਼ਾਹ ਨੇ ਕਿਹਾ, ਮਨ ਮੋਤੀ ਜੇ ਗਹਿਣਾ ਹੋਵੇ, ਪਾਉਣ ਹੋਵੇ ਸੂਤ ਧਾਰੀ, ਕੀਮਤੀ ਲੌਕਟ ਹੋਵੇ, ਸਿਰਫ ਇੱਕ ਹੀ ਉਹ ਇੱਕ ਧਾਗੇ ਦੇ ਵਿੱਚ ਪਰੋ ਕੇ, ਡੋਰੀ ਵਿੱਚ ਪਰੋ ਕੇ ਗਲੇ ਦੇ ਵਿੱਚ ਪਾਇਆ ਜਾਂਦਾ ਹੈ। ਤੇ ਮੋਤੀ ਦੀ ਇਹ ਵਿਸ਼ੇਸ਼ਤਾ ਹੁੰਦੀ ਹੈ ਕਿ ਮੋਤੀ ਨੇ ਆਪਣੇ ਆਪ ਨੂੰ ਵਿੱਚੋਂ ਚਿਰਵਾਇਆ ਹੁੰਦਾ ਹੈ। ਹੁਣ ਇਹ ਮਨ ਜਿਹੜਾ ਹੈ, ਸਤਿਗੁਰੂ ਪਾਤਸ਼ਾਹ ਫਰਮਾਉਂਦੇ ਆ, ਜਿਸ ਮਨ ਦੇ ਵਿੱਚੋਂ ਦੀ ਗੁਰੂ ਦੇ ਬਚਨ ਨੂੰ ਅਸੀਂ ਇੱਕ ਤੀਰ ਮੰਨ ਲਈਏ, ਗੁਰੂ ਸਾਹਿਬ ਜੀ ਦਾ ਬਚਨ ਇੱਕ ਤੀਰ ਹੈ। ਕਬੀਰ ਸਾਹਿਬ ਜੀ ਨੇ ਵੀ ਇਹੀ ਉਚਾਰਨ ਕੀਤਾ ਕਿ ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਮਿਲ ਗਿਆ ਪਰਿਆ ਕਲੇਜੇ ਛੇਕ। ਸੱਚੇ ਸਤਿਗੁਰਾਂ ਦਾ ਬਚਨ ਰੂਪ ਤੀਰ ਜੇ ਕਿਤੇ ਸਾਡੇ ਕਲੇਜੇ ਵਿੱਚ ਵੱਜ ਜਾਵੇ ਤੇ ਇਹ ਕਲੇਜਾ ਇਹ ਮਨ ਵਿੰਨਿਆ ਜਾਏ ਤੇ ਪਾਤਸ਼ਾਹ ਜੀ ਕਹਿੰਦੇ ਇਹ ਫਿਰ ਕਲੇਜਾ ਇਹ ਮਨ ਇਹ ਮੋਤੀ ਬਣ ਜਾਂਦਾ ਹੈ। ਮੋਤੀ ਵਿੱਚ ਵੀ ਛੇਕ ਹੁੰਦਾ ਜੇ ਮਨ ਦੇ ਵਿੱਚ ਦੀ ਗੁਰੂ ਪਾਤਸ਼ਾਹ ਦੇ ਤੀਰ ਨਾਲ ਛੇਕ ਹੋ ਗਿਆ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਉੱਥੇ ਫੁਰਮਾਨ ਕੀਤਾ ਸਿੰਗਲਾ ਦੀਪ ਰਾਜੇ ਦੇ ਮਹਿਲਾਂ ਵਿੱਚ ਬੈਠਿਆਂ ਹੋਇਆਂ। ਪਾਤਸ਼ਾਹ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਫੁਰਮਾਇਆ ਕਿ ਇਹ ਮਨ ਗੁਰੂ ਦੇ ਸ਼ਬਦ ਨਾਲ ਵਿੰਨਿਆ ਜਾਏ ਇਹ ਮੋਤੀ ਬਣ ਜਾਏ। ਮਨ ਮੋਤੀ ਜੇ ਗਹਿਣਾ ਹੋਵੇ, ਪਾਉਣ ਹੋਵੇ ਸੂਤ ਧਾਰੀ, ਜੋ ਪਾਉਣ ਸਾਡੇ ਅੰਦਰ ਆਉਂਦੀ ਹੈ ਜਾਂਦੀ ਹੈ, ਇਸ ਇੱਕ ਇੱਕ ਪਵਨ ਦੇ ਸਵਾਸ ਆਉਣ ਦੇ ਨਾਲ ਨਾਲ ਫਿਰ ਵਾਹਿਗੁਰੂ ਉਚਾਰਿਆ ਜਾਏ। ਪਾਤਸ਼ਾਹ ਨੇ ਕਿਹਾ, ਇਹ ਮੰਨ ਲਓ ਉਸ ਮੋਤੀ ਦੇ ਵਿੱਚ ਧਾਗਾ ਪਰੋ ਦਿੱਤਾ ਹੈ, ਇਹ ਇੱਕ ਸੁੰਦਰ ਗਹਿਣਾ ਬਣ ਗਿਆ ਗਲ ਵਿੱਚ ਪਾਉਣ ਵਾਸਤੇ। ਮਨ ਮੋਤੀ ਜੇ ਗਹਿਣਾ ਹੋਵੇ, ਪਾਉਣ ਹੋਵੇ ਸੂਤ ਧਾਰੀ, ਖਿਮਾ ਸਿਗਾਰ ਕਾਮਣ ਤਨ ਪਹਿਰੈ, ਰਾਵੈ ਲਾਲ ਪਿਆਰੀ। ਪਾਤਸ਼ਾਹ ਨੇ ਕਿਹਾ, ਫਿਰ ਖਿਮਾ ਕਰ ਦੇਣ ਦਾ ਗੁਣ ਜਿਸ ਦੇ ਅੰਦਰ ਆ ਜਾਵੇ, ਫਿਰ ਉਹ ਬੜਾ ਸ਼ਿੰਗਾਰ ਵਾਲਾ ਉਹ ਜਗਿਆਸੂ ਬਣ ਜਾਂਦਾ ਹੈ। ਲਾਲ ਬਹੁ ਗੁਣ ਕਾਮਣ ਮੋਹੀ, ਤੇਰੇ ਗੁਣ ਹੋਹੇ ਨਾ ਅਵਰੀ। ਐ ਮੇਰੇ ਪਿਆਰੇ ਪਰਮਾਤਮਾ ਜੀ, ਤੇਰੇ ਬਹੁਤ ਸਾਰੇ ਗੁਣਾਂ ਨੂੰ ਦੇਖ ਕੇ ਮੈਂ ਤੇਰੇ ਤੇ ਮੋਹਿਆ ਗਿਆ, ਤੇਰੇ ਵਰਗੇ ਗੁਣ ਹੋਰ ਕਿਤਿਓਂ ਨਜ਼ਰ ਨਹੀਂ ਆਉਂਦੇ। ਲਾਲ ਬਹੁ ਗੁਣ ਕਾਮਣ ਮੋਹੀ, ਤੇਰੇ ਗੁਣ ਹੋਹੇ ਨਾ ਅਵਰੀ। ਹਰ ਹਰ ਹਾਰ ਕੰਠ ਤਨ ਪਹਿਰੈ, ਦਾਮੋਦਰ ਦੰਤ ਲਈ, ਕਰ ਕਰ ਕਰਤਾ ਕੰਗਨ ਪਹਿਰੈ, ਇਨ ਬਿਦ ਚਿੱਤ ਧਰੇਈ। ਮਦ ਸੂਦਨ ਕਰ ਮੁੰਦਰੀ ਪਹਿਰੈ, ਦਾਮੋਦਰ ਦੰਤ ਲਈ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਫੁਰਮਾਨ ਕੀਤਾ, ਧੀਰਜ ਧੜੀ ਬੰਧਾਵੈ ਕਾਮਣ, ਸ੍ਰੀ ਰੰਗ ਸੁਰਮਾ ਦੇਈ। ਫਿਰ ਪਾਤਸ਼ਾਹ ਨੇ ਕਿਹਾ, ਮਨ ਮੰਦਰ ਜੇ ਦੀਪਕ ਬਲ ਹੈ, ਸ਼ਿੰਗਾਰ ਕਰਨੇ ਸਾਰੇ ਪਾਤਸ਼ਾਹ ਨੇ ਕਿਹਾ, ਮਨ ਇੱਕ ਫਿਰ ਹੁਣ ਮੰਦਰ ਸਮਝ ਲਵੋ, ਮਨ ਮੰਦਰ ਜੇ ਦੀਪਕ ਬਲ ਹੈ, ਕਾਇਆ ਸੇਜ ਕਰੇਈ, ਗਿਆਨ ਰਾਓ ਜਬ ਸੇਜੈ ਆਵੇ, ਤਾਂ ਨਾਨਕ ਭੋਗ ਕਰੇਗੀ। ਪਾਤਸ਼ਾਹ ਨੇ ਕਿਹਾ, ਗਿਆਨ ਇੱਕ ਰਾਜਾ ਬਣ ਕੇ ਤੇ ਜੇ ਉਸ ਦੀ ਉਡੀਕ ਦੇ ਵਿੱਚ ਕਿ ਕਦੋਂ ਦਸਵਾਂ ਦੁਆਰ ਖੁੱਲੇ, ਔਰ ਕਦੋਂ ਉਹ ਜੋ ਅੰਦਰੋਂ ਗਿਆਨ ਸੰਪੂਰਨ ਹੁੰਦਾ ਕਦੋਂ ਆਵੇ, ਜਦੋਂ ਉਹ ਗਿਆਨ ਰਾਜਾ ਬਣ ਕੇ ਆ ਜਾਏਗਾ ਸਾਡੇ ਹਿਰਦੇ ਰੂਪ ਮਹੱਲ ਦੇ ਵਿੱਚ, ਤੇ ਪਾਤਸ਼ਾਹ ਨੇ ਕਿਹਾ, ਜਿਹੜਾ ਉਹ ਆਨੰਦ ਬਣੇਗਾ ਉਹ ਆਨੰਦ ਦੱਸਿਆ ਹੀ ਨਹੀਂ ਜਾਏਗਾ, ਉਹ ਕਲਮ ਨਾਲ ਕਾਗਜ਼ ਤੇ ਲਿਖਿਆ ਹੀ ਨਹੀਂ ਜਾਏਗਾ, ਉਹ ਆਨੰਦ ਜਿਹੜਾ ਹੈ ਉਹ ਐਸਾ ਹੋਵੇਗਾ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਐ। ਪਾਤਸ਼ਾਹ ਨੇ ਐਸਾ ਸੱਚਾ ਸ਼ਿੰਗਾਰ ਕਰਨ ਦਾ ਫਾਰਮੂਲਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੰਗਲਾ ਦੀਪ ਵਿਖੇ ਫੁਰਮਾਇਆ। ਇੱਧਰ ਗੁਰੂ ਅਮਰਦਾਸ ਪਾਤਸ਼ਾਹ ਨੇ ਇਹ ਫਰਮਾਨ ਕੀਤਾ ਕਿ ਐਸਾ ਸ਼ਿੰਗਾਰ ਬਣਾਏ ਤੂੰ, ਮੈਲਾ ਕਦੇ ਨਾ ਹੋਵੇ। ਪਾਤਸ਼ਾਹ ਨੇ ਕਿਹਾ, ਹੁਣ ਇਸ ਤਰ੍ਹਾਂ ਦਾ ਸ਼ਿੰਗਾਰ ਬਣਾਇਆ ਹੋਇਆ ਕਦੇ ਮੈਲਾ ਨਹੀਂ ਹੋਏਗਾ। ਅਹਿਨਸ ਲਾਗੈ ਭਾਉ, ਨਾਨਕ ਸੁਹਾਗਣ ਕਾ ਗਿਆ ਚਿਹਨ ਹੈ। ਪਾਤਸ਼ਾਹ ਹੁਣ ਫੁਰਮਾਨ ਕਰਦੇ ਹੋਏ ਪਹਿਲਾਂ ਸਵਾਲ ਕਰਦੇ ਨੇ, ਆਪ ਹੀ ਉੱਤਰ ਦਿੰਦੇ ਨੇ। ਪਾਤਸ਼ਾਹ ਕਹਿੰਦੇ, ਜਿਹੜਾ ਵਾਕਈ ਸੁਹਾਗਣ ਹੋਵੇਗਾ, ਜਿਸ ਨੂੰ ਰੱਬ ਦੀ ਕਿਤੇ ਝਲਕ ਪਈ ਹੋਏਗੀ, ਚਾਹੇ ਉਹਦੀ ਕੁਦਰਤ ਵਿੱਚੋਂ ਚਾਹੇ ਪ੍ਰਤੱਖ ਰੂਪ ਦੇ ਵਿੱਚ, ਪਾਤਸ਼ਾਹ ਕਹਿੰਦੇ ਉਹਦੀ ਨਿਸ਼ਾਨੀ ਕੀ ਹੈ।
ਪਾਤਸ਼ਾਹ ਕਹਿੰਦੇ ਆ ਨਾਨਕ ਸੁਹਾਗਣ ਕਾ ਕਿਆ ਚਿਹਨ ਹੈ, ਅੰਦਰ ਸੱਚ ਮੁਖ ਉਜਲਾ ਖਸਮੈ ਮਾਹੇ ਸਮਾਏ। ਉਸ ਦੇ ਅੰਦਰ ਸੱਚ ਹੋਵੇਗਾ, ਉਸਦਾ ਮੁਖ ਜਿਹੜਾ ਉਹ ਉਜਲਾ ਭਾਵ ਖਿੜਿਆ ਹੋਇਆ ਹੋਵੇਗਾ, ਹੱਸੂ ਹੱਸੂ ਕਰਦਾ ਹੋਏਗਾ, ਖਿਜ ਖਿਜ ਕੇ ਨਹੀਂ ਪੈਂਦਾ ਹੋਏਗਾ, ਕ੍ਰੋਧੀ ਨਹੀਂ ਹੋਏਗਾ, ਮੰਦੇ ਬੋਲ ਨਹੀਂ ਬੋਲਦਾ ਹੋਏਗਾ। ਉਜਲਾ ਤੋਂ ਭਾਵ ਹੁੰਦਾ ਉਜਲ, ਸੁੰਦਰ, ਸੋਹਣਾ। ਉਸਦਾ ਖਿੜਿਆ ਹੋਇਆ ਚਿਹਰਾ ਹੋਵੇਗਾ ਤੇ ਅੰਦਰ ਸੱਚ ਹੋਵੇਗਾ। ਪਾਤਸ਼ਾਹ ਜੀ ਫਰਮਾਉਂਦੇ ਆ ਖਸਮੈ ਮਾਹੇ ਸਮਾਏ, ਉਹਦੇ ਨਾਲ ਗੱਲਾਂ ਕਰਕੇ ਦੇਖੋ ਤੇ ਗੱਲ ਨੂੰ ਇਧਰੋਂ ਉਧਰੋਂ ਘੁਮਾ ਕੇ ਉਹ ਕੋਸ਼ਿਸ਼ ਕਰੇਗਾ ਮੇਰੇ ਮਾਲਕ ਦੀਆਂ ਹੀ ਗੱਲਾਂ ਕੀਤੀਆਂ ਜਾਣ, ਅੰਦਰੋਂ ਉਸਦੀ ਤਾਰ ਜਿਹੜੀ ਉਹ ਮਾਲਕ ਦੇ ਨਾਲ ਹੀ ਜੁੜੀ ਹੋਵੇਗੀ। ਸੁਖਮਨੀ ਸਾਹਿਬ ਵਿੱਚ ਪਾਤਸ਼ਾਹ ਨੇ ਫਰਮਾਇਆ ਹੋਇਆ ਕਿ ਮਨ ਸਾਚਾ ਮੁਖ ਸਾਚਾ ਸੋਏ। ਪਾਤਸ਼ਾਹ ਨੇ ਦੱਸੀ ਹੋਈ ਹੈ ਬ੍ਰਹਮ ਗਿਆਨੀ ਦੀ ਅਵਸਥਾ। ਪਾਤਸ਼ਾਹ ਨੇ ਕਿਹਾ ਜਿਸਦਾ ਮਨ ਵੀ ਅੰਦਰੋਂ ਸੱਚਾ ਹੈ ਤੇ ਮੁੱਖ ਵੀ ਸੱਚਾ, ਜ਼ਬਾਨ ਵੀ ਸੱਚੀ ਹੈ, ਅਵਰ ਨਾ ਭੇਖੈ ਏਕ ਬਿਨ ਕੋਏ, ਇੱਕ ਰੱਬ ਤੋਂ ਬਿਨਾਂ ਹੋਰ ਨੀ ਕਿਸੇ ਨੂੰ ਡਿੱਠਦਾ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਪਾਤਸ਼ਾਹ ਨੇ ਕਿਹਾ ਜੇ ਇਹ ਲੱਛਣ ਨੇ ਤੇ ਫਿਰ ਉਹ ਬ੍ਰਹਮ ਗਿਆਨੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਸੋ ਇਹ ਸਿੱਖਿਆਵਾਂ ਬਖਸ਼ਿਸ਼ ਕੀਤੀਆਂ, ਔਰ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਦੇ ਬਚਨ ਚੱਲ ਰਹੇ ਨੇ। ਮਹੱਲਾ ਤੀਜਾ, ਸਲੋਕ ਦਾ ਅਗਲਾ ਅੱਧਾ ਭਾਗ। ਲੋਕਾ ਵੇ ਹਉ ਸੂਹਵੀ ਸੁਹਾਵੇਸ ਕਰੀ, ਜਿਸਨੇ ਸਾਰੀ ਉਮਰ ਲਿਬਾਸ ਪਹਿਨ ਕੇ ਰੱਖਿਆ ਉਡੀਕ ਦੇ ਵਿੱਚ, ਪਰ ਉਹ ਪ੍ਰਾਪਤੀ ਹਾਲੇ ਕੇਵਲ ਤੇ ਕੇਵਲ ਉਹਨਾਂ ਲਿਬਾਸਾਂ ਦੇ ਨਾਲ ਨਹੀਂ ਹੋਈ, ਅਮਲਾਂ ਤੋਂ ਬਿਨਾਂ, ਜਦ ਤੱਕ ਸ਼ੁਭ ਅਮਲ ਨਹੀਂ ਕੀਤੇ। ਹੁਣ ਮਹਾਰਾਜ ਇਸ ਤਰ੍ਹਾਂ ਦੇ ਇਨਸਾਨ ਦੇ ਮੁੱਖ ਰਾਹੀਂ ਇਹ ਪੰਕਤੀਆਂ ਉਚਾਰ ਰਹੇ ਹੈ ਕਿ ਉਹ ਲੋਕਾਂ ਨੂੰ ਪੁਕਾਰ ਪੁਕਾਰ ਕੇ ਦੱਸਦਾ ਕਿ ਹੇ ਲੋਕੋ, ਮੈਂ ਵੀ ਸੂਹੇ ਰੰਗ ਦਾ ਬਣਿਆ ਰਿਹਾ ਹਾਂ, ਮੈਂ ਵੀ ਸੂਹੇ ਰੰਗ ਦੇ ਵਸਤਰ ਪਹਿਨ ਕੇ ਰੱਖੇ ਹਨ। ਵੇਸੀ ਸਹੋ ਨਾ ਪਾਈਐ ਕਰ ਕਰ ਵੇਸ ਰਹੀ, ਪਰ ਇਹਨਾਂ ਲਿਬਾਸਾਂ ਦੇ ਨਾਲ ਸ਼ਹੋ ਨਹੀਂ ਪਾਇਆ ਜਾਂਦਾ, ਬੜੇ ਲਿਬਾਸ ਕਰ ਕਰਕੇ ਵੇਖੇ ਹਨ। ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਆ ਯੋਗ ਮਤ ਧਾਰਨ ਕਰਨ ਵਾਲਿਆਂ ਨੂੰ ਤਾਂ ਹੀ ਫਰਮਾਇਆ ਸੀ ਕਿ ਯੋਗ ਨਾ ਖਿੰਥਾ, ਯੋਗ ਨਾ ਡੰਡਾ, ਯੋਗ ਨਾ ਭਸਮ ਚੜਾਈਐ। ਯੋਗ ਦਾ ਅਰਥ ਹੈ ਜੁੜਨਾ ਪਰਮਾਤਮਾ ਨਾਲ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਪਰਮਾਤਮਾ ਨਾਲ ਜੁੜਿਆ ਇਹ ਖਿੰਥਾ ਪਾ ਕੇ, ਇਹ ਹੱਥ ਵਿੱਚ ਡੰਡਾ ਫੜ ਕੇ, ਇਹ ਸਰੀਰ ਦੇ ਉੱਤੇ ਭਸਮ ਸਵਾਹ ਮਲ ਕੇ, ਐਂ ਰੱਬ ਦੇ ਨਾਲ ਜੁੜਿਆ ਨਹੀਂ ਜਾਂਦਾ। ਯੋਗ ਨਾ ਖਿੰਥਾ, ਯੋਗ ਨਾ ਡੰਡਾ, ਯੋਗ ਨਾ ਭਸਮ ਚੜਾਈਐ, ਯੋਗ ਨਾ ਮੁੰਦੀ ਮੂੰਡ ਮੁੰਡਾਇਐ, ਯੋਗ ਨਾ ਸਿੰਘੀ ਵਾਈਐ। ਮੁੰਦੀ ਮੁੰਦਰਾਂ ਦਾ ਨਾਮ ਹੈ, ਮੂੰਡ ਮੁੰਡਾਏ ਮਨਾਉਣ ਦਾ ਨਾਮ ਹੈ, ਤੇ ਸਿੰਘੀ ਹਿਰਨ ਦਾ ਸਿੰਘ ਲੈ ਕੇ ਉਹਨੂੰ ਵਜਾਉਣ ਦਾ ਨਾਮ ਹੈ। ਪਾਤਸ਼ਾਹ ਨੇ ਕਿਹਾ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਇਹ ਉਹਨਾਂ ਦੇ ਧਾਰਮਿਕ ਚਿੰਨ੍ਹ ਸਨ। ਪਾਤਸ਼ਾਹ ਨੇ ਕਿਹਾ ਇਸ ਤਰ੍ਹਾਂ ਰੱਬ ਦੇ ਨਾਲ ਜੁੜਿਆ ਨਹੀਂ ਜਾਂਦਾ, ਗੱਲੀ ਯੋਗ ਨਾ ਹੋਈ, ਗੱਲਾਂ ਬਾਤਾਂ ਦੇ ਨਾਲ ਨਹੀਂ ਰੱਬ ਨਾਲ ਜੁੜਿਆ ਜਾਂਦਾ। ਪਾਤਸ਼ਾਹ ਕਿਵੇਂ ਜੁੜਿਆ ਜਾਂਦਾ? ਹਜ਼ੂਰ ਨੇ ਫਰਮਾਇਆ ਏਕ ਦ੍ਰਿਸ਼ਟ ਕਰ ਸਮਸਰ ਜਾਣੈ ਜੋਗੀ ਕਹੀਐ ਸੋਈ। ਐਸੀ ਦ੍ਰਿਸ਼ਟੀ ਹੋਵੇ ਕਿ ਬਰਾਬਰਤਾ, ਸਮਦ੍ਰਿਸ਼ਟੀ ਸਭਨਾਂ ਦੇ ਪ੍ਰਤੀ ਆਪਣੇ ਹਿਰਦੇ ਵਿੱਚ ਆ ਜਾਏ, ਕਿਸੇ ਨੂੰ ਊਚ ਨੀਚ ਦਾ ਇਉਂ ਨਾ ਦੇਖਿਆ ਜਾਏ। ਏਕ ਦ੍ਰਿਸ਼ਟ ਕਰ ਸਮਸਰ ਜਾਣੈ ਜੋਗੀ ਕਹੀਐ ਸੋਈ। ਯੋਗ ਨਾ ਬਾਹਰ ਮੜੀ ਮਸਾਣੀ, ਯੋਗ ਨਾ ਤਾੜੀ ਲਾਈਐ। ਮਸਾਣਾ ਤੇ ਮੜੀਆਂ ਵਿੱਚ ਬੈਠ ਕਰਕੇ, ਉੱਥੇ ਬੈਠ ਕਰਕੇ ਵੀ ਪਾਤਸ਼ਾਹ ਨੇ ਕਿਹਾ ਇਉਂ ਇਹ ਜੁੜਿਆ ਨਹੀਂ ਜਾਂਦਾ ਰੱਬ ਦੇ ਨਾਲ। ਯੋਗ ਨਾ ਬਾਹਰ ਮੜੀ ਮਸਾਣੀ, ਯੋਗ ਨਾ ਤਾੜੀ ਲਾਈਐ। ਯੋਗ ਨਾ ਦੇਸ ਦਿਸੰਤਰ ਭਵਿਐ, ਯੋਗ ਨਾ ਤੀਰਥ ਨਾਈਐ। ਅੰਜਨ ਮਾਹੇ ਨਿਰੰਜਨ ਰਹੀਐ। ਅੰਜਨ ਅੱਖਾਂ ਦਾ ਨਾਮ ਹੈ, ਨਿਰੰਜਨ ਪਰਮਾਤਮਾ ਦਾ ਨਾਮ ਹੈ। ਪਾਤਸ਼ਾਹ ਨੇ ਕਿਹਾ ਅੱਖਾਂ ਦੇ ਅੱਗੇ ਸਮਝੋ ਕਿ ਪਰਮਾਤਮਾ ਦਾ ਲਿੰਜ ਪਾ ਲੈਣਾ ਹੈ, ਕਿ ਅੱਖਾਂ ਦੇ ਵਿੱਚੋਂ ਦੀ ਸਾਡੀ ਨਿਗਾਹ ਲੰਘ ਕੇ ਜਦ ਅਗਾਂਹ ਜਾਏ ਤੇ ਪਰਮਾਤਮਾ ਦਾ ਹੀ ਪ੍ਰਤੀਬਿੰਬ ਪਵੇ, ਕਿ ਇਹ ਸਾਰੇ ਪਰਮਾਤਮਾ ਦੇ ਬਣਾਏ ਹੋਏ ਹੈ, ਉਹਦੇ ਪੁੱਤਰ ਹੀ ਹੈ, ਉਹਦੀਆਂ ਧੀਆਂ ਹੀ ਨੇ, ਉਹਦੀ ਇਹ ਅਣਸ ਹੈ। ਕਹੋ ਕਬੀਰ ਇਹ ਰਾਮ ਕੀ ਅੰਸ। ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਫਰਮਾਇਆ ਏ ਅੰਜਨ ਮਾਹੇ ਨਿਰੰਜਨ ਰਹੀਐ, ਜੋਗ ਜੁਗਤ ਇਵ ਪਾਈਐ। ਫਿਰ ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਫਰਮਾਇਆ ਸਤਿਗੁਰ ਭੇਟੈ ਤਾਂ ਸਹਿਸਾ ਤੂਟੈ, ਧਾਵਤ ਵਰਜ ਰਹਾਈਐ। ਕੀ ਮਹਾਰਾਜ ਪਾਤਸ਼ਾਹ, ਕੀ ਫਿਰ ਇਹ ਲਿਬਾਸ ਪਾਏ ਹੋਏ ਬਿਲਕੁਲ ਵਿਅਰਥ ਨੇ? ਮਹਾਰਾਜ ਨੇ ਫਰਮਾਇਆ ਨਹੀਂ, ਪਹਿਲਾਂ ਸਭ ਤੋਂ ਸਤਿਗੁਰਾਂ ਦੇ ਨਾਲ ਅਟੈਚਮੈਂਟ ਬਣਾਉਣੀ ਇਹ ਜ਼ਰੂਰੀ ਹੈ। ਅਗਰ ਸਤਿਗੁਰੂ ਕੋਈ ਲਿਬਾਸ ਦੱਸਦਾ ਹੈ ਤੇ ਉਹ ਲਿਬਾਸ ਪਾਉਣਾ ਬੜਾ ਜ਼ਰੂਰੀ ਹੈ, ਪਹਿਲਾਂ ਸਤਿਗੁਰਾਂ ਨੂੰ ਮਿਲਣਾ ਬੜਾ ਜ਼ਰੂਰੀ ਹੈ, ਪਹਿਲਾਂ ਕਲਗੀਧਰ ਪਾਤਸ਼ਾਹ ਦੇ ਚਰਨੀ ਲੱਗਿਆ ਜਾਏ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦਸ਼ਮੇਸ਼ ਜੀ ਨੇ ਬਖਸ਼ੀ ਹੈ, ਔਰ ਜਾਂਦਿਆਂ ਜਾਂਦਿਆਂ ਦਸਮ ਪਿਤਾ ਜੀ ਜਿਹੜੇ ਜਿਹੜੇ ਰੂਲ ਰੈਗੂਲੇਸ਼ਨ ਸਿੱਖ ਧਰਮ ਦੇ ਉਹ ਨਿਯਤ ਕਰ ਗਏ ਨੇ ਉਹਨਾਂ ਨੂੰ ਮੰਨਣਾ, ਉਸ ਅਨੁਸਾਰ ਜਿਹੜਾ ਲਿਬਾਸ ਪਹਿਨਾਂਗੇ ਉਹ ਕਦੇ ਵਿਅਰਥ ਨਹੀਂ ਹੋਵੇਗਾ। ਇਤਿਹਾਸ ਸਾਨੂੰ ਦੱਸ ਰਿਹਾ ਕਿ ਸਾਡੇ ਗੁਰੂ ਪਾਤਸ਼ਾਹ ਜੀ ਚੋਲਾ ਪਾਇਆ ਕਰਦੇ ਸਨ, ਇਹ ਨਹੀਂ ਕਿ ਚੋਲੇ ਦਾ ਉਂਝ ਹੀ ਖੰਡਨ ਕਰ ਦਿੱਤਾ ਜਾਏ। ਸਾਡੇ ਇਤਿਹਾਸ ਨੇ ਬੜੀ ਵੱਡੀ ਗਵਾਹੀਆਂ ਦਿੱਤੀਆਂ। ਅੱਜ ਜੋ ਬੰਦੀ ਛੋੜ ਦਿਹਾੜਾ ਹੈ ਇਸ ਦੇ ਵਿੱਚੋਂ ਇਹ ਬਹੁਤ ਸਾਰੇ ਮਹੱਤਵਪੂਰਨ ਨੁਕਤੇ ਨਿਕਲ ਰਹੇ ਹੈ। ਇੱਕ ਤਾਂ ਇਹ ਗੱਲ ਹੈ ਕਿ ਸਾਡੇ ਸਤਿਗੁਰੂ ਜੀ ਚੋਲਾ ਪਾਉਂਦੇ ਸਨ, ਚੋਲਾ ਪਾਇਆ ਹੀ ਸੀ ਤੇ 52 ਰਾਜਿਆਂ ਨੇ ਕਲੀਆਂ ਪਕੜੀਆਂ ਤੇ ਉਹਨਾਂ ਨੂੰ ਕੈਦ ਦੇ ਵਿੱਚੋਂ ਬਾਹਰ ਕਢਾਇਆ। ਔਰ ਦਸਮ ਪਿਤਾ ਮਹਾਰਾਜ ਪਾਤਸ਼ਾਹ ਜੀ ਵੀ ਪਹਿਲੇ ਪਾਤਸ਼ਾਹ ਜੀ ਤੋਂ ਲੈ ਕੇ 10 ਸਤਿਗੁਰੂ ਸਾਹਿਬਾਨ ਹੀ ਚੋਲਾ ਪਾਉਂਦੇ ਰਹੇ ਨੇ। ਗੁਰੂ ਨਾਨਕ ਸਾਹਿਬ ਜੀ ਦਾ ਚੋਲਾ ਡੇਰਾ ਬਾਬਾ ਨਾਨਕ ਸਾਹਿਬ ਵਿਖੇ ਹਾਲੇ ਵੀ ਬਿਰਾਜਮਾਨ ਹੈ, ਬਹੁਤ ਵੱਡਾ ਜੋੜ ਮੇਲਾ ਲੱਗਦਾ ਹੈ। ਦਸਮ ਪਿਤਾ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਬਾਅਦ ਵਿੱਚ ਦਿੱਤੀ ਹੈ, ਪਰ ਸਿੱਖ ਨੂੰ ਇੱਕ ਵਰਦੀ ਨਿਯਤ ਕਰ ਦਿੱਤੀ ਪਾਤਸ਼ਾਹ ਨੇ। ਉਹ ਪੰਜ ਕਕਾਰ ਮਹਾਰਾਜ ਪਾਤਸ਼ਾਹ ਨੇ ਕਿਹਾ, ਚਲੋ ਚੋਲਾ ਤਾਂ ਹਮੇਸ਼ਾ ਨਹੀਂ ਪਾਇਆ ਜਾ ਸਕਦਾ ਆਪਣੇ ਕੰਮ ਕਾਰ ਦੇ ਸੰਬੰਧ ਦੇ ਵਿੱਚ, ਜਾਂ ਮਹਾਰਾਜ ਪਾਤਸ਼ਾਹ ਨੇ ਕਿਹਾ ਪੰਜ ਕਕਾਰ ਪਾਉਣੇ ਜ਼ਰੂਰੀ ਨੇ ਤੇ ਬਾਕੀ ਵਸਤਰ ਜਿਹੜੇ ਉਹ ਆਪਣੇ ਸਮੇਂ ਮੁਤਾਬਕ ਜਾਂ ਮੌਸਮ ਮੁਤਾਬਕ ਜਾਂ ਜਿਹੜੀ ਕੋਈ ਮਿਹਨਤ ਕਰ ਰਹੇ ਹੈ ਵਰਕ ਕਰ ਰਹੇ ਉਹਦੇ ਮੁਤਾਬਕ ਪਾਏ ਜਾ ਸਕਦੇ, ਪਰ ਪੰਜ ਕਕਾਰ ਕੇਸ ਕੰਘਾ ਕੜਾ ਕਿਰਪਾਨ ਕਸ਼ਹਿਰਾ ਇਹ ਮਹਾਰਾਜ ਪਾਤਸ਼ਾਹ ਜੀ ਨੇ ਕਹਿ ਦਿੱਤਾ। ਹਰ ਗੁਜਨਾ ਬਾਂਸ਼ਿਤ ਅੰਜੀ ਪੰਜ ਮੁਆਫ, ਪਾਤਸ਼ਾਹ ਨੇ ਕਿਹਾ ਇਹਨਾਂ ਦੀ ਮੁਆਫ਼ੀ ਨਹੀਂ ਬਿਲਕੁਲ ਹੈਗੀ, ਇਹ ਪੰਜ ਪਹਿਨਣੇ ਜ਼ਰੂਰੀ ਹੈ। ਪਾਤਸ਼ਾਹ ਨੇ ਕਿਹਾ ਤਾਂ ਹੀ ਤਾਂ ਪਤਾ ਲੱਗੇਗਾ ਕਿ ਤੂੰ ਮੇਰਾ ਹੈ ਅਤੇ ਮੈਂ ਤੇਰਾ ਹਾਂ। ਪਾਤਸ਼ਾਹ ਨੇ ਕਿਹਾ ਕੋਈ ਆਈਡੈਂਟੀਫਾਈ ਤਾਂ ਹੋਣੀ ਚਾਹੀਦੀ ਹੈ ਨਾ, ਤੂੰ ਮੇਰਾ ਹੈ ਮੈਂ ਤੇਰਾ ਹਾਂ ਪਤਾ ਕਿਵੇਂ ਲੱਗੇਗਾ। ਪਾਤਸ਼ਾਹ ਨੇ ਕਿਹਾ ਇਹ ਪੰਜ ਬੜੇ ਜ਼ਰੂਰੀ ਹੈ, ਇਹਨਾਂ ਦੀ ਕੋਈ ਮੁਆਫ਼ੀ ਨਹੀਂ, ਇਹਨਾਂ ਵਿੱਚ ਕੋਈ ਰਵਾਇਤ ਨਹੀਂ, ਬਾਕੀ ਲਿਬਾਸ ਆਪਣੇ ਮੁਤਾਬਕ ਤੂੰ ਪਹਿਨ ਸਕਦਾ, ਪਰ ਜਦ ਤੂੰ ਕੋਈ ਧਾਰਮਿਕ ਸੇਵਾ ਨਿਭਾਉਣੀਆਂ ਨੇ ਉਦੋਂ ਧਾਰਮਿਕ ਲਿਬਾਸ ਪਾ ਕੇ ਹੀ, ਬਾਕੀ ਵੀ ਜਿਹੜੇ ਕੱਪੜੇ ਉਹ ਵੀ ਧਾਰਮਿਕ ਹੀ ਹੋਣਗੇ ਤੇ ਸੋਹਣੇ ਲੱਗਣਗੇ। ਤੋ ਇਸ ਲਈ ਗੁਰੂ ਨਾਨਕ ਸਾਹਿਬ ਨੇ ਜੋ ਉਪਦੇਸ਼ ਦਿੱਤਾ ਉਹੀ ਦਸ਼ਮੇਸ਼ ਪਿਤਾ ਨੇ ਉਪਦੇਸ਼ ਦਿੱਤਾ, ਉਹੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਆਪਾਂ ਨੂੰ ਮਿਲ ਰਿਹਾ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਬਚਨ ਕਰ ਦਿੱਤਾ ਹੈ, ਬੇਸ਼ੱਕ ਜੋਗੀਆਂ ਦੇ ਲਿਬਾਸ ਦਾ ਖੰਡਨ ਕੀਤਾ ਹੈ ਜਾਂ ਕਾਜੀਆਂ ਮੁਲਾਣਿਆਂ ਦੇ ਲਿਬਾਸ ਦਾ ਖੰਡਨ ਕੀਤਾ ਹੈ, ਪਰ ਪਾਤਸ਼ਾਹ ਨੇ ਇੱਕ ਵਿੱਚ ਆਣ ਕੇ ਜੋ ਨੁਕਤਾ ਦੱਸ ਦਿੱਤਾ ਹੈ, ਪਾਤਸ਼ਾਹ ਨੇ ਕਿਹਾ ਸਭ ਤੋਂ ਪਹਿਲਾਂ ਸਤਿਗੁਰ ਭੇਟਾ ਹੈ। ਭੇਟਾ ਦਾ ਅਰਥ ਹੁੰਦਾ ਮਿਲਣਾ, ਪਾਤਸ਼ਾਹ ਕਹਿੰਦੇ ਸਭ ਤੋਂ ਪਹਿਲਾਂ ਸਤਿਗੁਰੂ ਨੂੰ ਮਿਲਿਆ ਜਾਏ, ਔਰ ਉਹ ਸਤਿਗੁਰੂ ਜਿਸ ਨੇ ਸਾਡੀ ਗਰੰਟੀ ਚੁੱਕਣੀ ਹੈ ਕਿ ਰੱਬ ਦੇ ਦਰ ਤੇ ਤੇਰੇ ਪਾਪ ਮੈਂ ਮਾਫ਼ ਕਰਵਾਵਾਂਗਾ, ਤੇਰੇ ਗੁਨਾਹ ਮਾਫ਼ ਕਰਾਵਾਂਗਾ, ਫਿਰ ਉਹ ਸੱਚਾ ਸਤਿਗੁਰੂ ਜਿਹੜੇ ਬਚਨ ਕਰੇਗਾ ਉਹ ਵੀ ਤਾਂ ਮੰਨਣੇ ਜ਼ਰੂਰੀ ਨੇ। ਪਾਤਸ਼ਾਹ ਨੇ ਕਿਹਾ ਇਸ ਲਈ ਪਹਿਲਾਂ ਸਤਿਗੁਰਾਂ ਦੇ ਚਰਨੀ, ਸਤਿਗੁਰ ਭੇਟਾ ਤਾਂ ਸਹਿਸਾ ਟੂਟੈ ਧਾਵਤ ਵਰਜ ਰਹਾਈ ਹੈ। ਸਹਿਸਾ ਦਾ ਅਰਥ ਹੁੰਦਾ ਹੁਣ ਜਦੋਂ ਦੋ ਚਿੱਤੀ ਵਿੱਚ ਪੈ ਜਾਣਾ ਕਿ ਆਹ ਜ਼ਰੂਰੀ ਹੈ ਜਾਂ ਨਹੀਂ ਜ਼ਰੂਰੀ। ਹੁਣ ਮੇਰੇ ਪਾਤਸ਼ਾਹ ਨੇ ਦੱਸ ਦਿੱਤਾ ਕਿ ਤੁਸੀਂ ਸਤਿਗੁਰਾਂ ਨੂੰ ਪੁੱਛ ਲਓ, ਜੋ ਸਤਿਗੁਰੂ ਹੁਕਮ ਕਰ ਦੇਣ ਉਸ ਬਚਨ ਦੇ ਪ੍ਰਤੀ ਆਪਾਂ ਨੂੰ ਦੋ ਚਿੱਤੀ ਵਿੱਚ ਪੈਣ ਦੀ ਜ਼ਰੂਰਤ ਹੀ ਨਹੀਂ। ਸਤਿਗੁਰ ਭੇਟਾ ਤਾਂ ਸਹਿਸਾ ਟੂਟੈ ਧਾਵਤ ਵਰਜ ਰਹਾਈ ਹੈ। ਪਾਤਸ਼ਾਹ ਨੇ ਇੱਥੋਂ ਸ਼ੋਰਟਲੀ ਦੱਸ ਦਿੱਤਾ ਕਿ ਗੁਰੂ ਦੀ ਦੱਸੀ ਸਿੱਖਿਆ ਅਨੁਸਾਰ ਜਿਹਨੇ ਆਪਣੇ ਮਨ ਦੌੜਦੇ ਹੋਏ ਨੂੰ ਰੋਕ ਲਿਆ, ਗੁਰੂ ਦੇ ਚਰਨਾਂ ਵਿੱਚ ਜੋੜ ਲਿਆ, ਧਾਵਤ ਵਰਜ ਰਹਾਈ ਹੈ, ਨਿਚਰ ਝਰੈ ਸਹਿਜ ਧੁਨ ਲੱਗੈ ਘਰ ਹੀ ਪਰਚਾ ਪਾਈਐ। ਪਾਤਸ਼ਾਹ ਨੇ ਕਿਹਾ ਬਸ ਅੰਮ੍ਰਿਤ ਰਸ ਮਾਨਸਿਕਤਾ ਦੇ ਵਿੱਚੋਂ ਚੋਵੇਗਾ, ਸਮਾਧੀਆਂ ਲੱਗ ਜਾਣਗੀਆਂ, ਨਿਜਰ ਝਰੈ ਸਹਿਜ ਧੁਨ ਲੱਗੈ ਘਰ ਹੀ ਪਰਚਾ ਪਾਈਐ, ਅੰਜਨ ਮਾਹੇ ਨਿਰੰਜਨ ਰਹੀਐ ਜੋਗ ਜੁਗਤ ਇਵ ਪਾਈਐ। ਫਿਰ ਪਾਤਸ਼ਾਹ ਨੇ ਅਖੀਰ ਤੇ ਆਖਿਆ ਨਾਨਕ ਜੀਵਤਿਆਂ ਮਰ ਰਹੀਐ ਐਸਾ ਯੋਗ ਕਮਾਈਐ। ਪਾਤਸ਼ਾਹ ਨੇ ਕਿਹਾ ਇਹ ਨਹੀਂ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਯੋਗ ਨਹੀਂ ਕਮਾਉਣਾ ਚਾਹੀਦਾ। ਹੁਣ ਪਾਤਸ਼ਾਹ ਨੇ ਕਿਹਾ ਕਮਾਉਣਾ ਹੈ, ਪਰ ਯੋਗ ਦਾ ਅਰਥ ਹੈ ਰੱਬ ਨਾਲ ਜੁੜਨਾ। ਪਾਤਸ਼ਾਹ ਨੇ ਕਿਹਾ ਜੀਵਨਦਿਆਂ ਮਰ ਰਹੀ ਹੈ, ਨਾਨਕ ਜੀਵਤਿਆਂ ਮਰ ਰਹੀ ਹੈ ਐਸਾ ਯੋਗ ਕਮਾਈਐ। ਪਾਤਸ਼ਾਹ ਕਹਿੰਦੇ ਵਾਜੇ ਬੱਜ ਹੋ ਸਿੰਘੀ ਵਾਜੈ ਤਿਉ ਨਿਰਭਉ ਪਦ ਪਾਈਐ, ਅੰਜਨ ਮਾਹੇ ਨਿਰੰਜਨ ਰਹੀ ਹੈ ਯੋਗ ਜੁਗਤ ਤਉ ਪਾਈਐ। ਪਾਤਸ਼ਾਹ ਨੇ ਫਰਮਾਨ ਕਰ ਦਿੱਤਾ ਹੈ ਹੁਣ ਇੱਥੇ ਜੋ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਵੇਸੀ ਸਹੋ ਨਾ ਪਾਈ ਹੈ ਕਰ ਕਰ ਵੇਸ ਰਹੀ, ਇਸ ਤੋਂ ਅੱਗੇ ਫਰਮਾਇਆ ਨਾਨਕ ਤਿੰਨੀ ਸਹੋ ਪਾਇਆ ਜਿੰਨੀ ਗੁਰ ਕੀ ਸਿੱਖ ਸੁਣੀ। ਸਤਿਗੁਰਾਂ ਨੇ ਵੀ ਉਹ ਛੰਕੇ ਕੱਢ ਦਿੱਤੇ। ਪਾਤਸ਼ਾਹ ਨੇ ਕਿਹਾ ਭਾਈ ਉਹਨਾਂ ਨੂੰ ਸ਼ਹੋ ਮਾਲਕ ਰੱਬ ਮਿਲ ਪਵੇਗਾ। ਪਾਤਸ਼ਾਹ ਜੀ ਕਿਹਨਾਂ ਨੂੰ? ਜਿੰਨੀ ਗੁਰ ਕੀ ਸਿੱਖ ਸੁਣੀ, ਜਿਨ੍ਹਾਂ ਨੇ ਪਹਿਲਾਂ ਕੰਨ ਦੇ ਕੇ ਧਿਆਨ ਦੇ ਕੇ ਆਪਣੇ ਗੁਰੂ ਦੀ ਸਿੱਖਿਆ ਸੁਣੀ ਹੈ, ਗੁਰੂ ਪਾਤਸ਼ਾਹ ਦੇ ਬਚਨਾਂ ਨੂੰ ਸੁਣਿਆ ਹੈ। ਜੋ ਤਿਸ ਭਾਵੈ ਸੋ ਥੀਐ ਇਨ ਬਿਦ ਕੰਤ ਮਿਲੀ, ਉਹੀ ਆਤਮਾ ਆਪਣੇ ਕੰਤ ਪਰਮਾਤਮਾ ਨੂੰ ਮਿਲੀ ਹੈ ਜਿਸ ਨੇ ਅਕਾਲ ਪੁਰਖ ਦੇ ਭਾਣੇ ਨੂੰ ਸਤ ਕਰਕੇ ਮੰਨਿਆ। ਪੌੜੀ ਹੁਕਮੀ ਸ੍ਰਿਸ਼ਟ ਸਾਜੀਅਨ ਬਹੁ ਭਿੱਤ ਸੰਸਾਰਾ। ਪੌੜੀ ਦੇ ਦੁਆਰਾ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਫਰਮਾਉਂਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਹੁਕਮ ਦੇ ਵਿੱਚ ਸ੍ਰਿਸ਼ਟੀ ਸਾਜੀ ਹੈ। ਤੁਧ ਸੰਸਾਰ ਉਪਾਇਆ ਸਿਰੇ ਸਿਰ ਧੰਦੇ ਲਾਇਆ, ਦੇਖੇ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀਉ। ਉਸ ਅਕਾਲ ਪੁਰਖ ਵਾਹਿਗੁਰੂ ਨੇ ਹੁਕਮੀ ਸ੍ਰਿਸ਼ਟ ਸਾਜੀਅਨ ਬਹੁ ਭਿੱਤ ਸੰਸਾਰ, ਔਰ ਸਾਰੇ ਸੰਸਾਰ ਨੂੰ ਰਿਜਕ ਦਿੱਤਾ ਹੈ। ਤੇਰਾ ਹੁਕਮ ਨ ਜਾਪੀ ਕੇ ਤੜਾ ਸੱਚੇ ਅਲੱਖ ਅਪਾਰਾ। ਹੇ ਮਾਲਕ ਲਖਣ ਤੋਂ ਰਹਿਤ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਜੀ, ਤੇਰਾ ਹੁਕਮ ਨ ਜਾਪੀ ਕੇਤੜਾ, ਤੇਰੇ ਹੁਕਮ ਦਾ ਅਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਕਿਵੇਂ ਸ੍ਰਿਸ਼ਟੀ ਦੇ ਉੱਤੇ ਚੱਲ ਰਿਹਾ, ਕਿਵੇਂ ਇੱਕ ਨਿੱਕੀ ਜਿਹੀ ਕੀੜੀ ਵੀ ਤੇਰੇ ਹੁਕਮ ਅੰਦਰ, ਤੇ ਮਹਾਰਾਜ ਪਾਤਸ਼ਾਹ ਜੀ ਇਹ ਖੰਡ ਬ੍ਰਹਿਮੰਡ ਵੀ ਤੇਰੇ ਹੁਕਮ ਦੇ ਅੰਦਰ, ਤੇਰੇ ਹੁਕਮ ਦਾ ਸਾਨੂੰ ਆਈਡੀਆ ਨਹੀਂ ਕੋਈ ਲੱਗ ਸਕਦਾ, ਕਿਤਨਾ ਕੁ ਮਹਾਨ ਹੈ। ਇੱਕ ਨਾ ਨੋ ਤੋ ਮੇਲ ਲਹਿ ਗੁਰ ਸ਼ਬਦ ਵਿਚਾਰਾ। ਹੇ ਪ੍ਰਮਾਤਮਾ ਜੀਓ, ਇਕਨਾਂ ਦੇ ਉੱਤੇ ਤੁਸੀਂ ਰਹਿਮਤ ਕਰ ਦਿੰਦੇ ਜੀ। ਜਪਜੀ ਸਾਹਿਬ ਵਿੱਚ ਆਪਾਂ ਪੜ੍ਹਦੇ ਹਾਂ ਕਿ ਇਕਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈ ਹੈ। ਸਭ ਕੁਛ ਸਿੱਧ ਹੋ ਗਿਆ ਕਿ ਬਖਸ਼ਿਸ਼ਾਂ ਜਿਹੜੀਆਂ ਉਹ ਵੀ ਰੱਬ ਦੇ ਹੁਕਮ ਵਿੱਚ ਹੋਈਆਂ, ਤੇ ਭਵਾਈ ਹੈ ਜਿਹੜੇ ਭੌਂਦੇ ਫਿਰਦੇ ਨੇ ਭਰਮ ਵਿੱਚ ਪੈ ਗਏ ਨੇ, ਸਮਾਂ ਜ਼ਿੰਦਗੀ ਅਜਾਈ ਗਵਾ ਰਹੇ ਨੇ, ਮਹਾਰਾਜ ਦੀ ਕਰੋਪੀ ਉਹਨਾਂ ਦੇ ਉੱਤੇ ਹੋ ਗਈ ਹੈ, ਉਹ ਵੀ ਹੁਕਮ ਦੇ ਵਿੱਚ ਮਹਾਰਾਜ ਨੇ ਉਹਨਾਂ ਨੂੰ ਭਵਾ ਦਿੱਤਾ ਹੈ, ਉਹ ਭੌਂਦੇ ਫਿਰਦੇ ਨੇ। ਇੱਕ ਹੁਕਮੀ ਸਦਾ ਭਵਾਈ ਹੈ। ਸਤਿਗੁਰੂ ਮਹਾਰਾਜ ਨੇ ਇੱਥੇ ਫਰਮਾਇਆ ਹੈ ਇੱਕ ਨਾ ਨੋ ਤੂੰ ਮੇਲ ਲਹਿ ਗੁਰ ਸ਼ਬਦ ਵਿਚਾਰਾ। ਗੁਰੂ ਦੇ ਸ਼ਬਦ ਦੀ ਵਿਚਾਰ ਸਮਝਾ ਕਰਕੇ ਮਨਾ ਕਰਕੇ ਇਕਨਾਂ ਨੂੰ ਤੂੰ ਆਪਣੇ ਨਾਲ ਹੇ ਪ੍ਰਭੂ ਜੀਓ ਮੇਲ ਲਿਆ ਹੈ। ਸੱਚ ਰਤੇ ਸੇ ਨਿਰਮਲੇ ਹਉ ਮੈਂ ਤਜ ਵਿਕਾਰਾ। ਸੱਚੇ ਨਾਮ ਵਿੱਚ ਜੋ ਰੰਗੇ ਗਏ, ਹਉਮੇ ਨੂੰ ਤਿਆਗ ਕੇ, ਬੁਰਿਆਈਆਂ ਨੂੰ ਤਿਆਗ ਕੇ ਉਹ ਨਿਰਮਲ ਪੁਰਸ਼ ਵਾਹਿਗੁਰੂ ਦੇ ਦਰ ਦੇ ਉੱਤੇ ਪ੍ਰਵਾਨ ਚੜ ਗਏ। ਜਿਸ ਤੂੰ ਮਿਲ ਹੈ ਸੋ ਤੁਦ ਮਿਲੈ ਸੋਈ ਸਚਿਆਰਾ। ਹੇ ਮਾਲਕ ਜੀਓ, ਉਹੀ ਪੁਰਸ਼ ਸਚਿਆਰ ਪੁਰਸ਼ ਅਖਵਾਉਂਦਾ ਹੈ ਜਿਸ ਤੂੰ ਮਿਲ ਹੈ ਸੋ ਤੁਦ ਮਿਲੈ, ਜਿਸ ਨੂੰ ਤੂੰ ਮਿਲ ਲੈਂਦਾ ਹੈ ਵਿਧੀ ਬਣਾ ਕਰਕੇ, ਆਪੇ ਯੁਗਤੀ ਬਣਾ ਕੇ, ਆਪੇ ਉਸ ਤਰ੍ਹਾਂ ਦਾ ਵਾਤਾਵਰਨ ਸਿਰਜ ਕਰਕੇ, ਆਪੇ ਹੀ ਉਸਦਾ ਜਨਮ ਤੇ ਉਸਦਾ ਰਹਿਣ ਦਾ ਸਥਾਨ ਇਸ ਤਰ੍ਹਾਂ ਦਾ ਨਿਯਤ ਕਰਕੇ, ਆਪੇ ਸਤਸੰਗਤ ਬਖਸ਼ ਕੇ, ਮਹਾਰਾਜ ਪਾਤਸ਼ਾਹ ਜੀ ਤੁਸੀਂ ਮੇਲ ਲੈਂਦੇ ਹੋ ਜਿਨ੍ਹਾਂ ਤੇ ਸੋ ਪ੍ਰਸੰਨ ਹੋ ਜਾਂਦੇ ਹੋ, ਤੇ ਉਹੀ ਪੁਰਸ਼ ਜਗਤ ਦੇ ਵਿੱਚ ਸੋਈ ਸਚਿਆਰਾ, ਉਹੀ ਇਨਸਾਨ ਜਿਹੜੇ ਨੇ ਉਹ ਸੱਚੇ ਸਚਿਆਰ ਸੰਸਾਰ ਵਿੱਚ ਆਖੇ ਜਾਂਦੇ ਨੇ, ਉਹਨਾਂ ਨੂੰ ਹੀ ਪਿਆਰੇ ਤੇ ਸਚਿਆਰੇ ਆਖਿਆ ਜਾਂਦਾ ਹੈ। ਇਹ ਪਵਿੱਤਰ ਉਪਦੇਸ਼ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫੁਰਮਾਨ ਕੀਤਾ ਹੈ ਅੱਜ ਦੇ ਮਹਾਨ ਦਿਹਾੜੇ ਬੰਦੀ ਛੋੜ ਦਿਵਸ ਵਾਲੇ ਦਿਨ ਦੇ ਉੱਪਰ। ਬੇਅੰਤ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਿਨ੍ਹਾਂ ਨੂੰ ਜਦ ਖਬਰ ਮਿਲੀ ਕਿ ਪਿਤਾ ਜੀ ਨੂੰ ਤੱਤੀ ਤਵੀ ਤੇ ਬੈਠਾਲ ਕੇ ਸ਼ਹੀਦ ਕਰ ਦਿੱਤਾ ਹੈ, ਤੋ 9 ਸਾਲ ਦੀ ਉਮਰ ਹੈ, 1595 ਈਸਵੀ ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਗੁਰੂ ਕੀ ਵਡਾਲੀ ਵਿਖੇ ਮਾਤਾ ਗੰਗਾ ਜੀ ਦੀ ਪਵਿੱਤਰ ਕੁੱਖ ਤੋਂ ਬਾਬਾ ਬੁੱਢਾ ਸਾਹਿਬ ਜੀ ਦੇ ਆਸ਼ੀਰਵਾਦ ਜਾਂ ਅਰਦਾਸ ਬੇਨਤੀ ਕਹਿ ਲਈਏ ਵਡਾਲੀ ਸਾਹਿਬ ਵਿਖੇ ਪ੍ਰਗਟ ਹੋਏ ਨੇ। ਜਦੋਂ ਸ਼ਹਾਦਤ ਹੋਈ ਹੈ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ, ਉਦੋਂ 1606 ईस्वी सी। ये 11 साल उम्र बनती है सतगुरु मीरी पीरी के मालिक पातशाह की। गद्दी नशीनी की रस्म हुई है तो श्री गुरु हरगोबिंद साहब पातशाह जी ने कुछ बचन किए कि जिस चंदू ने साडे पिता जी नू शहीद किया है असी एक सुगंध खाते हाँ कि उस दे कोलों असी जरूर बदला लवांगे। बेअंत संगतां वैराग कर दियां सन, संगतां दा वैराग ठल्लिया नहीं सी जांदा, पर श्री गुरु हरगोबिंद साहब महाराज पातशाह ने सबना नू धीरज दिता है और अपनी संगत नू कहा कि तुसी तकड़े होवो, हौसले बुलंद रखो, आपां वैरी दे कोलों बदला जरूर लवांगे। सतगुरु सच्चे पातशाह महाराज जी ने गद्दी ते बैठदिया ही श्री अकाल तख्त साहिब की कुछ समय तो बाद रचना की है और सिख संगतां विच एक ऐलान कर दिता है कि तुसी बहुत सुंदर ते कीमती भेटावां लियांदे जे, पर सानू गुरु घर विच शस्त्रां दी लोड़ है, घोड़ियां दी लोड़ है, सूरबीरां दी लोड़ है। याद रहे सुरसों पिंड दे 100 नौजवान इकत्र होकर गुरु हरगोबिंद साहिब पातशाह दे चरणां विच आए, सतगुरु केवल 2 टाइम प्रशादे की लोड़ है, 6 महीनों बाद एक पोशाके की लोड़ है, ऐ पंज भूतक ढांचा ये आप जी नूं भेटा कर दिता है, जिथे पंथ की खातर वरतना हो वरत लियो। वो फौजां सतगुरु सच्चे पातशाह जी ने रखनिया आरंभ कर दित्तियां। इधर समा लंघिया, लाहौर का रहने वाला साई मियां मीर ये मिलिया है जहांगीर बादशाह नूं ते दस्या कि बादशाह की तैनू पीरां दी मार दा पता नहीं, ਇਹ ਤਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਗੱਦੀ ਪੀਰਾਂ ਦੀ ਗੱਦੀ ਚੱਲਦੀ ਆ ਰਹੀ ਹੈ ਤੇ ਤੂੰ ਉਹਨਾਂ ਦੇ 5ਵੇਂ ਸਰੂਪ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੂੰ 33 ਤਵੀ ਤੇ ਬੈਠਾਲ ਕੇ ਸ਼ਹੀਦ ਕਰਵਾਇਆ, ਕੀ ਤੈਨੂੰ ਸਾਰੀ ਰਿਪੋਰਟ ਮਿਲੀ ਹੈ ਕਿ ਕੀ ਉਹਨਾਂ ਨੂੰ ਤਸੀਹੇ ਦਿੱਤੇ ਗਏ? ਕਹਿੰਦਾ ਸਾਰੀ ਰਿਪੋਰਟ ਨਹੀਂ ਮੈਨੂੰ ਮਿਲੀ, ਮੈਂ ਤਾਂ ਚੰਦੂ ਅਤੇ ਮੁਰਤਜਾ ਖਾਂ ਦੇ ਹਵਾਲੇ ਕਰਕੇ ਅਗਾਂਹ ਚਲਾ ਗਿਆ ਸਾਂ। ਸਾਈ ਮੀਆਂ ਮੀਰ ਨੇ ਨਾਲੇ ਸਾਰਾ ਵਾਰਤਾਲਾਪ ਦੱਸਿਆ ਔਰ ਨਾਲੇ ਇਹ ਦੱਸਿਆ ਕਿ ਉਹ ਪੀਰ ਹਨ ਤੇ ਪੀਰਾਂ ਦੀ ਮਾਰ ਵੱਜ ਜਾਏ ਤੇ ਵੱਡੇ ਵੱਡੇ ਰਾਜੇ ਭਿੱਖਿਆ ਮੰਗਦੇ ਫਿਰਦੇ ਨੇ ਤੇ ਪੀਰਾਂ ਦੀਆਂ ਬਖਸ਼ਿਸ਼ਾਂ ਹੋ ਜਾਣ, ਗੁਰੂਆਂ ਪੀਰਾਂ ਦੀਆਂ ਬਖਸ਼ਿਸ਼ਾਂ ਦੇ ਨਾਲ ਭਿੱਖਿਆ ਮੰਗਣ ਵਾਲੇ ਚੱਕਰਵਰਤੀ ਰਾਜੇ ਬਣ ਜਾਂਦੇ ਨੇ, ਤੋ ਇਹ ਤੋਂ ਬਹੁਤ ਵੱਡਾ ਪਾਪ ਕੀਤਾ ਹੋਇਆ ਹੈ। ਇਧਰ ਜਹਾਂਗੀਰ ਨੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੂੰ ਮਿਲਣ ਦਾ ਸਮਾਂ ਮੰਗਿਆ, ਗੁਰੂ ਪਾਤਸ਼ਾਹ ਜੀ ਨੇ ਸਮਾਂ ਦੇ ਦਿੱਤਾ। ਜਦੋਂ ਸਤਿਗੁਰੂ ਜੀ ਮਿਲੇ ਹੈ ਤੇ ਨਾਲ ਮਾਤਾ ਗੰਗਾ ਜੀ ਵੀ ਮਿਲੇ ਹੈ। ਜਹਾਂਗੀਰ ਨੇ ਸਭ ਤੋਂ ਪਹਿਲਾਂ ਮਾਤ ਗੰਗਾ ਦੇ ਕੋਲੋਂ ਖਿਮਾ ਮੰਗੀ, ਮਾਫ਼ੀ ਮੰਗੀ, ਪਰ ਮਾਤ ਗੰਗਾ ਜੀ ਨੇ ਕਿਹਾ ਬਾਦਸ਼ਾਹ ਇਹ ਲੇਖੇ ਜੋਖੇ ਤਾਂ ਹੁਣ ਰੱਬ ਦੀ ਦਰਗਾਹ ਦੇ ਵਿੱਚ ਹੀ ਹੋਣਗੇ, ਇਹ ਇੱਥੇ ਤਾਂ ਹੁਣ ਕੀ ਹੋਣੇ ਹੈ? ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਦੇ ਨਾਲ ਜਹਾਂਗੀਰ ਨੇ ਆਪਣੇ ਸੁਹਾਵਣੇ ਸੰਬੰਧ ਕਾਇਮ ਕਰ ਲਏ ਔਰ ਕਹਿੰਦਾ ਕਿ ਮੈਨੂੰ ਤੇ ਸਤਿਗੁਰੂ ਤੁਹਾਡੇ ਦੀਦਾਰ ਕਰਕੇ ਸ਼ਾਂਤੀ ਪ੍ਰਾਪਤ ਹੋਈ ਜਾਂਦੀ, ਮੈਂ ਕੁਝ ਸਮਾਂ ਤੁਹਾਡੇ ਨਾਲ ਨਾਲ ਰਹਿਣਾ ਚਾਹੁੰਦਾ। ਹੁਣ ਹੋਇਆ ਕਿ ਜਦ ਜਹਾਂਗੀਰ ਨੇ ਸਤਿਗੁਰਾਂ ਦੇ ਪ੍ਰਤੀ ਸ਼ਰਧਾ ਹਿਰਦੇ ਵਿੱਚ ਲੈ ਆਂਦੀ ਤੇ ਜਿਨ੍ਹਾਂ ਨੇ ਪਾਪ ਕੀਤੇ ਹੋਏ ਸਨ ਉਹਨਾਂ ਦੇ ਪਾਪ ਕੰਬਣੇ ਸ਼ੁਰੂ ਹੋ ਗਏ, ਚੰਦੂ ਨੂੰ ਔਰ ਮੁਰਤਜਾ ਖਾਨ ਨੂੰ ਪਤਾ ਲੱਗਾ, ਉਹਨਾਂ ਨੇ ਸੋਚਿਆ ਜਦ ਗੁਰੂ ਹਰਗੋਬਿੰਦ ਸਾਹਿਬ ਦੇ ਪਿਤਾ ਨੂੰ ਅਸੀਂ ਸ਼ਹੀਦ ਕੀਤਾ, ਬਾਦਸ਼ਾਹ ਉਹਨਾਂ ਦਾ ਸ਼ਰਧਾਲੂ ਬਣ ਗਿਆ ਤੇ ਜ਼ਰੂਰ ਸਾਨੂੰ ਸਜ਼ਾ ਮਿਲੇਗੀ, ਬਾਦਸ਼ਾਹ ਖੁਦ ਹੀ ਨਾ ਸਾਨੂੰ ਪਕੜ ਕਰਕੇ ਮਰਵਾ ਦੇਵੇ ਤੇ ਐਸਾ ਹੋਵੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਜਾਨੀ ਨੁਕਸਾਨ ਪਹੁੰਚਾਇਆ ਜਾਏ। ਇਹਨਾਂ ਨੇ ਹੀ ਫਿਰ ਇਹ ਸਕੀਮ ਬਣਾਈ ਕਿ ਬਾਦਸ਼ਾਹ ਨੂੰ ਹੀ ਇਸ ਤਰ੍ਹਾਂ ਭੁਲੇਖੇ ਦੇ ਵਿੱਚ ਲੈ ਕਰਕੇ ਬਾਦਸ਼ਾਹ ਦੇ ਕੋਲੋਂ ਖੁਦ ਹੀ ਗੁਰੂ ਸਾਹਿਬ ਜੀ ਦਾ ਨੁਕਸਾਨ ਕਰਾਇਆ ਜਾਏ। ਨਜੂਮੀਏ ਨੂੰ ਜੋਤਸ਼ੀ ਨੂੰ ਖਰੀਦਿਆ ਗਿਆ ਔਰ ਉਸਨੂੰ ਸਾਰੀ ਪਲੈਨਿੰਗ ਬਣਾ ਕੇ ਦੱਸੀ ਹੈ ਕਿ ਜਹਾਂਗੀਰ ਨੂੰ ਇਹ ਆਖ ਕਿ ਤੇਰੇ ਤੇ ਸਾੜ ਸਤੀ ਆਉਣ ਵਾਲੀ ਹੈ, ਉਹ ਤਾਂ ਟਲ ਸਕਦੀ ਹੈ ਜੇ ਤੇਰੀ ਖਾਤਰ ਕੋਈ ਕਿਸੇ ਮਹਾਨ ਘਰਾਣੇ ਦਾ ਸੋਢੀ ਗੋਤ ਦੇ ਵਿੱਚੋਂ ਹੋਵੇ ਔਰ ਚੰਗੇ ਉੱਚੇ ਲੰਬੇ ਸਰੀਰ ਵਾਲਾ ਯੋਧਾ, ਉਹ ਕੋਈ ਤੇਰੇ ਵਾਸਤੇ 40 ਦਿਨ ਕਿਲੇ ਦੇ ਵਿੱਚ ਬੈਠ ਕਰਕੇ ਤਪ ਕਰੇ, ਤੇਰੇ ਨਿਮਿਤ ਬੰਦਗੀ ਕਰੇ ਤੇ ਫਿਰ ਉਹ ਸਾੜ ਸਤੀ ਟਲ ਸਕਦੀ, ਵਰਨਾ ਇਹੋ ਜਿਹਾ ਖਤਰਾ ਤੇਰੇ ਤੇ ਆਉਣ ਵਾਲਾ ਹੈ। ਹੁਣ ਉਸ ਨਜੂਮੀਏ ਨੇ ਬਿਲਕੁਲ ਇਸੇ ਤਰ੍ਹਾਂ ਡਰਾਮਾ ਰਚ ਕੇ ਜਹਾਂਗੀਰ ਨੂੰ ਜਦ ਹੂਬ ਹੂਬ ਇਸ ਤਰ੍ਹਾਂ ਜਾ ਕੇ ਸੁਣਾਇਆ ਤੇ ਜਹਾਂਗੀਰ ਨੇ ਜਦੋਂ ਫਿਕਰਮੰਦ ਹੋ ਕਰਕੇ ਸੋਚਣਾ ਕੀਤਾ ਕਿ ਇਸ ਤਰ੍ਹਾਂ ਦਾ ਫਿਰ ਕੌਣ ਹੋ ਸਕਦਾ। ਤੇ ਚੰਦੂ ਨੇ ਕਿਸੇ ਆਦਮੀ ਦੇ ਰਾਹੀਂ ਬਾਦਸ਼ਾਹ ਦੇ ਕੰਨ ਵਿੱਚ ਉਸੇ ਵੇਲੇ ਸੋ ਪਾ ਦਿੱਤੀ ਕਿ ਜਾਂ ਜੋ ਤੁਹਾਡੇ ਨਾਲ ਇਹਨਾਂ ਦਿਨਾਂ ਵਿੱਚ ਵਿਚਰ ਰਹੇ ਨੇ, ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਸਪੁੱਤਰ, ਇਹਨਾਂ ਦੀ ਗੋਤ ਵੀ ਸੋਢੀ ਹੈ, ਇਹ ਹੈ ਵੀ ਮਹਾਨ ਘਰਾਣੇ ਦੇ ਵਿੱਚੋਂ ਨੇ ਔਰ ਹੈ ਵੀ ਭਜਨ ਬੰਦਗੀ ਵਾਲੇ ਨੇ, ਇਹਨਾਂ ਨੂੰ ਕਹੋ ਕਿ ਤੁਹਾਡੇ ਨਿਮਿੱਤ 40 ਦਿਨ ਬੰਦਗੀ ਕਰ ਦੇਣ। ਜਦ ਜਹਾਂਗੀਰ ਨੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੂੰ ਇਹ ਆਪਣੇ ਵੱਲੋਂ ਇਹ ਕਿਹਾ ਕਿ ਮੇਰੇ ਤੇ ਸਾੜ ਸਤੀ ਆਉਣ ਵਾਲੀ ਹੈ, ਮੇਰੇ ਨਿਮਿੱਤ 40 ਦਿਨ ਤੁਸੀਂ ਜਾਪ ਕਰ ਦੇਵੋ, ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਕਿਹਾ ਠੀਕ ਹੈ ਬਾਦਸ਼ਾਹ, ਜੇ ਤੂੰ ਕਹਿੰਦਾ ਹੈ ਅਸੀਂ ਕਿਲੇ ਵਿੱਚ ਜਾਣ ਲਈ ਤਿਆਰ ਹਾਂ, ਪਰ ਗੱਲ ਇਸ ਤਰ੍ਹਾਂ ਹੈ ਸਾੜ ਸਤੀ ਤੇਰੇ ਤੇ ਨਹੀਂ ਆਉਣ ਵਾਲੀ, ਸਾੜ ਸਤੀ ਕਿਸੇ ਹੋਰ ਦੇ ਉੱਤੇ ਆਉਣ ਵਾਲੀ ਹੈ, ਪਰ ਉਹ ਲੱਖ ਯਤਨ ਕਰ ਲਏ ਉਹ ਉਸ ਸਾੜ ਸਤੀ ਤੋਂ ਬਚ ਨਹੀਂ ਸਕੇਗਾ। ਠੀਕ ਹੈ ਤੂੰ ਪ੍ਰਬੰਧ ਕਰਵਾ ਦੇ, ਅਸੀਂ ਗਵਾਲੀਅਰ ਦੇ ਕਿਲੇ ਦੇ ਵਿੱਚ ਚਲੇ ਜਾਂਦੇ ਹਾਂ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਗਵਾਲੀਅਰ ਦੇ ਕਿਲੇ ਵਿੱਚ ਪਹੁੰਚ ਗਏ ਨੇ ਔਰ ਉਹਨਾਂ ਮਹਾਨ ਵਿਦਵਾਨਾਂ ਦੀ ਮਿਹਨਤ ਔਰ ਖੋਜ ਨੂੰ ਵੀ ਅਸੀਂ ਨਮਸਕਾਰ ਕਰਦੇ ਹਾਂ ਜਿਨ੍ਹਾਂ ਨੇ ਇਹ ਖੋਜ ਕਰਕੇ ਬਾਅਦ ਵਿੱਚ ਇਹ ਲਿਖਿਆ ਹੈ ਕਿ ਚਲੀਸਾ ਕੱਟਣ ਵਾਸਤੇ ਨਹੀਂ ਬਲਕਿ ਜ਼ਬਰਦਸਤੀ ਛੇਵੇਂ ਪਾਤਸ਼ਾਹ ਜੀ ਨੂੰ ਪਕੜ ਕੇ ਉੱਥੇ ਗ੍ਰਿਫਤਾਰ ਕਰਕੇ ਤੇ ਕਿਲੇ ਦੇ ਵਿੱਚ ਦਿੱਤਾ ਗਿਆ। ਖੈਰ ਇਹ ਪੰਥ ਦੇ ਅੰਦਰ ਇਤਿਹਾਸ ਦੀ ਸਰਚ ਤਾਂ ਚੱਲਦੀ ਰਹਿਣੀ, ਲਗਾਤਾਰ ਨਿਰੰਤਰ ਚੱਲਦੀ ਰਹਿਣੀ, ਚਾਹੇ ਕਿਸੇ ਵੀ ਤਰੀਕੇ ਦੇ ਨਾਲ ਜ਼ਬਰਦਸਤੀ ਜਾਂ ਇਹ ਬੇਨਤੀ ਕਰਕੇ। ਜਹਾਂਗੀਰ ਨੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਪਹੁੰਚਾ ਦਿੱਤਾ ਹੈ। ਹੁਣ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਬਚਨ ਦੇ ਸੂਰੇ ਹਨ, ਉਹਨਾਂ ਨੇ ਇਹ ਬਚਨ ਇਹ ਹਾਂ ਕਰ ਦਿੱਤੀ ਸੀ ਕਿ ਠੀਕ ਹੈ 40 ਦਿਨ ਅਸੀਂ ਤੇਰੇ ਨਿਮਿੱਤ ਉੱਥੇ ਰਹਿੰਦੇ ਹਾਂ। ਪਰ ਇਧਰ ਬਾਦਸ਼ਾਹ ਨੂੰ ਤਾਂ ਚੰਦੂ ਨੇ ਇਸ ਤਰ੍ਹਾਂ ਵਰਗਲਾਇਆ ਸੀ ਕਿ 40 ਦਿਨ ਤਾਂ ਇਉਂ ਭੇਜ ਕੇ ਤੇ ਬਾਅਦ ਵਿੱਚ ਬਾਦਸ਼ਾਹ ਨੂੰ ਚੇਤਾ ਹੀ ਨਹੀਂ ਕਰਾਵਾਂਗੇ, ਉਹਦੇ ਪਾਸ ਰਹਿਣ ਵਾਲਿਆਂ ਸਾਰਿਆਂ ਨੂੰ ਲਾਲਚ ਦੇ ਕੇ ਕਹਾਂਗੇ ਕਿ ਤੁਸੀਂ ਯਾਦ ਹੀ ਨਹੀਂ ਦਿਲਾਉਣਾ। ਤੇ ਉਹਨਾਂ 40 ਦਿਨ ਦੇ ਅੰਦਰ ਅੰਦਰ ਚੰਦੂ ਦੀ ਇਹ ਵਿਉਂਤ ਸੀ ਕਿ ਕੋਈ ਜ਼ਹਿਰੀਲਾ ਪਦਾਰਥ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਉੱਥੇ ਖਵਾਇਆ ਜਾਏ ਤੇ ਉਹਨਾਂ ਦਾ ਜਾਨੀ ਨੁਕਸਾਨ ਕੀਤਾ ਜਾਏ। ਪਰ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ, ਉਹਨਾਂ ਦਿਨਾਂ ਦੇ ਵਿੱਚ 100 ਰੁਪਇਆ ਇਹ ਜੇਲ੍ਹ ਵੱਲੋਂ ਜੋ ਮਿਲਦਾ ਸੀ, ਪਾਤਸ਼ਾਹ ਨੇ ਕਿਹਾ ਇਹ ਵੀ ਅਸੀਂ ਨਹੀਂ ਖਾਣਾ। ਉਹਦਾ ਮਹਾਰਾਜ ਪਾਤਸ਼ਾਹ ਜੀ ਰਸਤ ਲਿਆ ਕਰਕੇ ਕੜਾਹ ਪ੍ਰਸ਼ਾਦ ਬਣਾ ਕਰਕੇ ਜਦੋਂ ਮਹਾਰਾਜ ਪਾਤਸ਼ਾਹ ਜੀ ਦੀਵਾਨ ਲਾਇਆ ਕਰਦੇ ਉਸ ਗਵਾਲੀਅਰ ਦੇ ਕਿਲੇ ਦੇ ਅੰਦਰ, ਤਾਂ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਧੁਰਕੀ ਬਾਣੀ ਦੀ ਵਿਆਖਿਆ ਸੁਣਾਇਆ ਕਰਦੇ। ਉੱਥੇ ਜੋ ਕਈਆਂ ਸਾਲਾਂ ਤੋਂ ਰਾਜੇ ਕੈਦੀ ਦੁੱਖ ਭੋਗ ਰਹੇ ਸਨ, ਜਿਨ੍ਹਾਂ ਨੂੰ ਰਜਵੀਂ ਰੋਟੀ ਵੀ ਨਹੀਂ ਸੀ ਮਿਲਦੀ, ਜਿਨ੍ਹਾਂ ਨੂੰ ਰਜਵਾਂ ਪਾਣੀ ਵੀ ਨਹੀਂ ਸੀ ਮਿਲਦਾ, ਜਿਨ੍ਹਾਂ ਦੀ ਜ਼ਿੰਦਗੀ ਨਰਕ ਵਰਗੀ ਉੱਥੇ ਚੱਲ ਰਹੀ ਸੀ, ਜਦ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਨੇ ਗਵਾਲੀਅਰ ਦੇ ਕਿਲੇ ਦੇ ਅੰਦਰ ਦੀਵਾਨ ਸਜਾਏ ਨੇ, ਭਜਨ ਬੰਦਗੀ ਸ਼ੁਰੂ ਹੋ ਗਈ ਹੈ, ਕੜਾਹ ਪ੍ਰਸ਼ਾਦ ਬਣਨਾ ਸ਼ੁਰੂ ਹੋ ਗਿਆ ਹੈ, ਉਹਨਾਂ ਨੂੰ ਇਉਂ ਪ੍ਰਤੀਤ ਹੋਇਆ ਜਿਵੇਂ ਸਾਨੂੰ ਕਿਸੇ ਨੇ ਨਰਕ ਵਿੱਚੋਂ ਕੱਢ ਕੇ ਸਵਰਗ ਦੇ ਵਿੱਚ ਭੇਜ ਦਿੱਤਾ ਹੋਵੇ। ਹੁਣ ਸਤਿਗੁਰਾਂ ਦਾ ਉਪਦੇਸ਼ ਸੁਣਦੇ ਹੈ ਹਰ ਰੋਜ਼, ਪਰ ਉਧਰ ਕੀ ਹੈ ਜੋ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੇ, ਉਹਨਾਂ ਦੇ ਵਿੱਚ ਖਬਰ ਫੈਲ ਗਈ ਕਿ 6ਵੇਂ ਸਤਿਗੁਰਾਂ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਕਰ ਦਿੱਤਾ ਹੋਇਆ। ਸਾਰੀਆਂ ਸੰਗਤਾਂ ਇਉਂ ਤੜਫਣੀਆਂ ਸ਼ੁਰੂ ਹੋ ਗਈਆਂ ਜਿਸ ਤਰ੍ਹਾਂ ਮੱਛੀ ਨੂੰ ਪਾਣੀ ਵਿੱਚੋਂ ਕੱਢ ਕੇ ਬਾਹਰ ਖੁਸ਼ਕ ਥਾਂ ਤੇ ਰੱਖ ਦਿੱਤਾ ਜਾਏ ਉਹ ਤੜਫਣਾ ਸ਼ੁਰੂ ਕਰ ਦਿੰਦੀ ਹੈ। ਇਉਂ ਸਾਰੀਆਂ ਸੰਗਤਾਂ ਵਿਆਕੁਲਤਾ ਦੀ ਹਾਲਤ ਦੇ ਵਿੱਚ ਹੁਣ ਅੰਮ੍ਰਿਤਸਰ ਸਾਹਿਬ ਤੋਂ ਸੰਗਤਾਂ ਇਕੱਤਰ ਹੋ ਕਰਕੇ ਜਾਂਦੀਆਂ ਨੇ। ਬਾਬਾ ਬੁੱਢਾ ਸਾਹਿਬ ਜੀ ਜਦ ਗਏ ਹੈ ਉਹਨਾਂ ਦੇ ਨਾਲ 2000 ਸਿੱਖ ਗਿਆ ਹੈ। ਕਿਲੇ ਦੇ ਬਾਹਰ ਵਾਰ ਜਾ ਕੇ ਗਵਾਲੀਅਰ ਦੇ ਕਿਲੇ ਦੀਆਂ ਪਰਿਕਰਮਾਂ ਸੰਗਤਾਂ ਕਰਦੀਆਂ ਨੇ ਤੇ ਉਸ ਕਿਲੇ ਨੂੰ ਮੱਥਾ ਟੇਕਦੀਆਂ ਨੇ ਸੰਗਤਾਂ। ਤੇ ਆਸ ਪਾਸ ਰਹਿਣ ਵਾਲੇ ਲੋਕ ਪੁੱਛਦੇ ਹੈ ਭਈ ਇਹ ਤੁਸੀਂ ਕੀ ਨਵਾਂ ਹੀ ਕੰਮ ਕਰ ਰਹੇ ਜੇ, ਇਹਨੂੰ ਕੰਧਾਂ ਨੂੰ ਮੱਥਾ ਕਿਉਂ ਟੇਕਦੇ ਜੇ? ਤੇ ਗੁਰੂ ਕੇ ਸਿੱਖ ਕਹਿੰਦੇ ਇਸ ਕਿਲੇ ਦੇ ਅੰਦਰ ਸਾਡਾ ਸੱਚਾ ਸਤਿਗੁਰੂ ਬੈਠਾ ਹੋਇਆ ਹੈ, ਅਸੀਂ ਆਪਣੇ ਸਤਿਗੁਰੂ ਨੂੰ ਮੱਥਾ ਟੇਕਦੇ ਹਾਂ, ਅਸੀਂ ਉਹਨਾਂ ਦੇ ਦੀਦਾਰ ਕਰਨ ਦੇ ਵਾਸਤੇ ਆਏ ਹਾਂ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਦੇ ਲਈ ਗਰੁੱਪਾਂ ਦੇ ਗਰੁੱਪ ਸੰਗਤਾਂ ਇਕੱਤਰ ਹੋ ਕੇ ਹਰ ਰੋਜ਼ ਆਉਂਦੀਆਂ ਜਾਂਦੀਆਂ ਸਨ, ਇਤਿਹਾਸਕਾਰਾਂ ਨੇ ਲਿਖਿਆ। ਇਧਰ ਗਵਾਲੀਅਰ ਦੇ ਕਿਲੇ ਦੇ ਅੰਦਰ ਹਰਦਾਸ ਦਰੋਗਾ, ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਦਾ ਪੂਰਨ ਸ਼ਰਧਾਲੂ ਬਣ ਗਿਆ। महाराज पातशाह तुसी प्रशादा किस तरह का छकोगे और किवें छकोगे, मैं तुहाडा सेवादार हाजिर हैं। पातशाह ने कहा साडे सिखां नूं किले चों बाहर जाण दिया कर। और ये सिख अपनी किरत विरत करके ते पवित्र भोजन जिहड़ा वह बाहरों लैके आउणगे, असीं वह प्रशादा छकिया करांगे। सतगुरां दे सिख बाहर जांदे रहे, बाहरों महाराज जी दे सिख पवित्र किरत विरत दा भोजन लैके आउंदे रहे, सतगुरु महाराज पातशाह जी वह प्रशादा छकदे रहे। समां लंघिया, ये चंदू ने एक जहर वाली जहरीली पोशाक भेजी है हरदास दरोगे नूं। इसने आख्या कि गुरु हरगोबिंद साहब नूं पवा दे ऐसी जहरीली पोशाक जिस नूं पहनण दे नाल शरीर तौर ते मनुख जिहड़ा बीमार होके चढ़ाई कर जांदा सी, पर हरदास दरोगा श्रद्धालु बन चुका सी। सतगुरां नूं पहलां ही दस दिता है पातशाह ये बेईमान चंदू ने यह पाप करन वास्ते एक होर जिहड़ा कारण तरीका लभिया यह भी आपां चलण नहीं देना। सतगुरु महाराज हरदास मल दरोगे दे उत्ते बड़ियां असीसां ते बख्शिशां उस नूं करदे रहे। सतगुरु महाराज पातशाह 40 दिन तो समा जद उपर हो गया है, हुण गुरु महाराज पातशाह जी दे ओ सिख जिहड़े गुरां दा जाप करके अवस्था दे विच पुग चुके ने, जिहड़ियां निक्कियां निक्कियां रिधियां सिधियां इह तां आपां जद इतिहास पढ़दे हां तां योगी लोगां ने वी करके दिखाल दित्तियां, देह पलट लैणी, जद अचल साहिब का इतिहास पढ़ते हैं उहदे च पता लगता है कि उत्थे जोगियां ने कोई सप बन गया, कोई शेर बन गया, कोई कुछ शरीर नूं देह नूं पलटा लैंदे सन, पर यह सब कुछ गुरु के सिखां नूं भी गुरु पातशाह ने बख्शिश करके अवस्था बख्शी हुई सी। पर गुरु का हुक्म है कि अपनी पूजा कराउण दे वास्ते इस तरह नहीं करना, जिवें नवें सतगुरु भी बाद विच फरमा गए कि नाटक चेटक किए कुकाजा प्रभ लोगन कहै आवत लाजा, जेडे असली रब दे भगत ने उन्होंने एहो जे तमाशे करके दिखा के दुनिया मगर लाउणी उन्होंने लज्जा आउंदी, उन्होंने शर्म आउंदी है। पर जे किते सिख नूं गुरु पातशाह जी की खातर यह शक्ति वरतनी पै जाए तो फिर सिख वरत भी लैंदा है। भाई जेठा जी अते भाई बिधी चंद साहिब इन्होंने हुण देखिया है कि जहांगीर ने याद भी भुला दिता है, चेता ही भुला दिता है कि सतगुरां नूं रिहा करना है, तां इन्हां ने रात नूं बब्बर शेर दा सरूप धारे है, जिथे जहांगीर सुत्ता है उहदे पास जाके दराड़ पाई है, उची उची गरजे हन। इन्हें सोचिया कि उही साढ़ सती आ गई है जिहड़ी मैनूं एक नजूमीए ने ज्योतिषी ने दसी है। इहदे मन च ख्याल आया कि मेरी रखिया करन लई गुरु हरगोबिंद साहब उत्थे जाप कर रहे सी, इह कहिंदा है गुरु हरगोबिंद पातशाह मैनूं बचा लो। जद गुरु दा नाम लै लिया है ते इन्हां ने भविखबाणी इन्हां ने भाख्या दित्ती है, यह गुरु के सिख कहिंदे है जहांगीर बादशाह वह जालम पापी साडे सतगुरु नूं 40 दिन का वायदा करके तू किले विच गिरफ्तार किया होया है, असी उस सतगुरु के सिख हाँ, तू उन्हां दे अगे फिर बेनती कर दित्ती कि मैनू बचा लो, इस करके तैनू असी मार नहीं रहे। पर याद रख जे कल तक तू गुरां नूं रिहा ना किया, कल जदों फिर सुत्ता होवेगा इस तरह शेर बन के आवांगे, अपने पंजियां दे नाल तैनू असी मार के जावांगे। बस तां ही जहांगीर ने अगली रात नहीं सी पैण दित्ती, ज्यों ही बस दिन चढ़िया इसने उस वजीर खान नूं जो लाहौर दा रहण वाला है, जिसका कदे बाबा बुढ़ा साहब जी ने जलोदर दा रोग ठीक किया सी, उस नूं भेजिया दरोगे दे पास, गुरु हरगोबिंद साहब नूं रिहा कर दिओ। गुरु हरगोबिंद साहब दे रिहा की खबर सुन के राजे व्याकल हो गए, बेनतियां करन लग गए पातशाह तुसी चले गए, असी इत्थे ही गल सड़ जाना है, कृपा करके सानू छड़ के ना जायो। सतगुरां ने फरमान कर दिता है ठीक है असी भी नहीं जावांगे, जां जाणगे तां आ सारे कैदी साडे नाल जाणगे। वजीर खां वापस गया, जाके जहांगीर नूं कहिंदा है सतगुरां ने यह शर्त रख दिती है, पर नाल ही उन्हें प्रेरिया भी कहिंदा है बादशाह अपने शरीर नालों की चंगा है, शरीर बचाउण दे वास्ते जे तुसीं सारे कैदियां नूं रिहा कर दिओ फिर किहड़ी गल है। उसे वेले तुरंत उसने फिर बा हुक्म उत्थों ऑर्डर भेजिया कि जाओ कह दिओ जिहड़ा जिहड़ा गुरु हरगोबिंद साहिब पातशाह जी दा लड़ पकड़ के बाहर निकल सकदा वह निकल आवे। धन गुरु हरगोबिंद साहिब महाराज पातशाह जी दा चोला जो साडे तवारीख दे पवित्र ग्रंथां विच जिक्र आउंदा है 50 कलियां वाला है, और 50 राजियां ने 50 कलियां पकड़ लईआं, एक सतगुरां ने कमर कस्सा किया हजूरीए का, दो कलियां ओदियां बनियां ने, दो उन्हां राजियां ने पकड़ लईआं ने, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਇਹਨਾਂ ਨੂੰ ਐਂ ਲੈ ਕੇ ਬਾਹਰ ਨਿਕਲੇ ਨੇ, ਜਿਸ ਤਰ੍ਹਾਂ ਨਰਕਾਂ ਦੇ ਵਿੱਚੋਂ ਜੀਵਾਂ ਨੂੰ ਛਡਾਉਣ ਦੇ ਵਾਸਤੇ ਰਾਜੇ ਜਨਕ ਨੇ ਬੰਦਗੀ ਕਰਕੇ ਬਾਹਰ ਕੱਢੇ ਸਨ। ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ 52 ਕੈਦੀ ਰਾਜਿਆਂ ਨੂੰ ਬਾਹਰ ਲਿਆਂਦਾ। ਅਗਲੇ ਦਿਨ ਇਹ ਕੈਦੀ ਰਾਜੇ ਜਹਾਂਗੀਰ ਦੇ ਪੇਸ਼ ਹੋ ਕੇ ਤਾਬਿਆਦਾਰੀ ਮੰਨ ਕੇ, ਖਰਾਜ ਦੇਣਾ ਮੰਨ ਕੇ, ਸੁਤੰਤਰ ਆਪਣੇ ਘਰਾਂ ਬਾਰਾਂ ਦੇ ਵਿੱਚ ਜਾ ਕੇ ਆਪਣੀਆਂ ਰਿਆਸਤਾਂ ਤੇ ਘਰ ਬਾਰ ਤੇ ਮਹਿਲਾਂ ਦੇ ਵਿੱਚ ਰਹਿਣੇ ਸ਼ੁਰੂ ਹੋ ਗਏ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉੱਥੋਂ ਚੱਲਦੇ ਚੱਲਦੇ ਜਦ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਪਹੁੰਚੇ ਸਨ, ਜਦੋਂ ਅੰਮ੍ਰਿਤਸਰ ਸਾਹਿਬ ਦੇ ਨਜ਼ਦੀਕ ਆਏ, ਉਸ ਦਿਨ ਸਾਧ ਸੰਗਤ ਜੀ ਉਹ ਦੀਵਾਲੀ ਦਾ ਦਿਹਾੜਾ ਸੀ। ਬਾਬਾ ਬੁੱਢਾ ਸਾਹਿਬ ਜੀ ਨੇ ਅੰਮ੍ਰਿਤਸਰ ਸਾਹਿਬ ਦੇ ਵਾਸੀਆਂ ਨੂੰ ਇਹ ਗੱਲ ਕਹੀ ਸੀ ਕਿ ਆਪਾਂ ਆਪਣੇ ਸਤਿਗੁਰਾਂ ਦੀ ਆਮਦ ਦੀ ਖੁਸ਼ੀ ਦੇ ਵਿੱਚ ਘਰਾਂ ਦੇ ਉੱਪਰ ਦੀਵੇ ਬਾਲਣੇ ਹੈ। ਸਾਧ ਸੰਗਤ ਜੀ ਸੱਚਮੁੱਚ ਹੀ ਉਦੋਂ ਘਿਓ ਦੇ, ਦੇਸੀ ਘਿਓ ਦੇ ਦੀਵੇ ਬਾਲੇ ਗਏ ਸਨ। ਉਦੋਂ ਦੇਸੀ ਘਿਓ ਦੀ ਕੋਈ ਘਰਾਂ ਵਿੱਚ ਕਮੀ ਨਹੀਂ ਸੀ ਹੋਇਆ ਕਰਦੀ। ਦੇਸੀ ਘਿਓ ਦੇ ਦੀਵੇ ਘਰਾਂ ਦੇ ਉੱਪਰ ਬਾਲੇ ਗਏ, ਖੁਸ਼ੀਆਂ ਦੇ ਵਿੱਚ ਜਿਸ ਤਰ੍ਹਾਂ ਦੇ ਵੀ ਪਟਾਕੇ ਉਦੋਂ ਅਵੇਲੇਬਲ ਸਨ ਉਹ ਵੀ ਸੰਗਤਾਂ ਨੇ ਚਲਾਏ, ਤੇ ਨਾਲ ਅੰਮ੍ਰਿਤਸਰ ਸਾਹਿਬ ਦੀ ਸੰਗਤ ਨੂੰ ਲੈ ਕੇ ਬਾਬਾ ਬੁੱਢਾ ਸਾਹਿਬ ਜੀ ਸਤਿਗੁਰਾਂ ਨੂੰ ਅੱਗਿਓਂ ਲੈਣ ਗਏ। ਪਰ ਯਾਦ ਰਹੇ ਉਦੋਂ ਧੰਨ ਧੰਨ ਸ੍ਰੀ ਗੁਰੂ ਬਾਬਾ ਬੁੱਢਾ ਜੀ ਜੋ ਹਨ ਬਹੁਤ ਬਿਰਧ ਹੋ ਚੁੱਕੇ ਸਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਘੋੜੇ ਤੋਂ ਉੱਤਰ ਆਏ, ਆ ਕੇ ਬਾਬਾ ਬੁੱਢਾ ਜੀ ਨੂੰ ਗਲ ਵਿੱਚ ਲੈ ਲਿਆ ਤੇ ਪਾਤਸ਼ਾਹ ਨੇ ਬਚਨ ਕੀਤਾ, ਬਾਬਾ ਬੁੱਢਾ ਸਾਹਿਬ ਇਹ ਬੁਢਾਪੇ ਦੇ ਵਿੱਚ ਤੂੰ ਚੌਂਕੀ ਕੱਢ ਕੇ ਆਇਆ ਹੈ, ਸ਼ਬਦ ਪੜਦਾ ਪੜਦਾ ਤੇਰੀ ਇਹ ਚੌਂਕੀ ਜੁਗੋ ਜੁਗ ਅਟਲ ਰਹੇਗੀ, ਔਰ ਤੇਰੀ ਇਸ ਚੌਂਕੀ ਦੇ ਵਿੱਚ ਜਿਹੜਾ ਵੀ ਕੋਈ ਬਾਣੀ ਸ਼ਬਦ ਪੜਦਾ ਪੜਦਾ ਨਾਲ ਪਰਿਕਰਮਾ ਕਰਿਆ ਕਰੇਗਾ ਹਰਿਮੰਦਰ ਸਾਹਿਬ ਦੀਆਂ, ਉਹਦੇ ਦੁੱਖ ਦਲਿੱਦਰ ਤਕਲੀਫਾਂ ਦੂਰ ਹੋ ਜਾਇਆ ਕਰਨਗੇ। ਸਤਿਗੁਰੂ ਮਹਾਰਾਜ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚੇ, ਬੰਦੀ ਛੋੜ ਦਾਤਾਰ ਪਾਤਸ਼ਾਹ ਜੀ ਦੇ ਉਹਨਾਂ ਰਾਜਿਆਂ ਨੂੰ ਬੰਦੀ ਵਿੱਚੋਂ ਛਡਵਾਉਣ ਦਾ ਸਦਕਾ ਸਿੱਖ ਪੰਥ ਦੇ ਵਿੱਚ ਉਦੋਂ ਤੋਂ ਦੀਵਾਲੀ ਦਾ ਦਿਹਾੜਾ ਮਨਾਉਣ ਦੀ ਮਰਿਆਦਾ ਪ੍ਰਾਰੰਭ ਹੋਈ। ਉਦੋਂ ਤੋਂ ਲੈ ਕੇ ਹਰ ਸਾਲ ਅੱਜ ਤੱਕ ਸਿੱਖ ਸੰਗਤਾਂ ਜਿੱਥੇ ਜਿੱਥੇ ਵੀ ਗੁਰੂ ਨਾਨਕ ਪਾਤਸ਼ਾਹ ਨੂੰ ਮੰਨਦੀਆਂ ਸੰਗਤਾਂ ਰਹਿੰਦੀਆਂ ਨੇ, ਦੀਵਾਲੀ ਦਾ ਦਿਹਾੜਾ ਬੰਦੀ ਛੋੜ ਦਿਵਸ ਦੇ ਰੂਪ ਦੇ ਵਿੱਚ ਸੰਗਤਾਂ ਮਨਾਉਂਦੀਆਂ ਨੇ। ਇਸ ਦਿਹਾੜੇ ਦੇ ਉੱਤੇ ਆਪ ਸਰਬੱਤ ਸੰਗਤਾਂ ਨੂੰ ਦਾਸ ਵੱਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਇਸ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ, ਬਹੁਤ ਬਹੁਤ ਮੁਬਾਰਕਾਂ ਹੋਵਣ ਸਰਬੱਤ ਸੰਗਤਾਂ ਨੂੰ, ਜੀ ਆਇਆਂ ਨੂੰ, ਭੁੱਲਾਂ ਦੀ